ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ
ਤੀਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੂੰ ਪ੍ਰਸ਼ਨ ਕੀਤੇ ਕਿ ਮਹਾਰਾਜ ਜੀ ਸੱਚ ਤੇ ਸੱਚੇ ਪਾਤਸ਼ਾਹ ਜਗ ਆਦਿਕ ਵਰਤ ਆਦਿਕ ਪੂਜਾ ਆਦਿਕ ਜਿਹੜੇ ਕਰਮ ਹਨ ਇਹਨਾਂ ਦੇ ਕਰਮ ਨਾਲ ਕਲਿਆਣ ਹੋਏ ਕਿ ਨਹੀਂ ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਇਹ ਚੌਹਾਂ ਜੁਗਾਂ ਦੇ ਕਰਮ ਹੈ ਤੁਹਾਨੂੰ ਵੱਖੋ ਵੱਖਰੇ ਕਰਦੇ ਹਾਂ ਸੁਣੋ ਇੱਕ ਵਾਹਿਗੁਰੂ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਰਗੋਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ
ਸਤਿਯੁਗ ਸੱਚ ਕਹਿ ਸਭ ਕੋਈ
ਭਾਈ ਸੱਚੇ ਵਚਨ ਬੋਲਦੇ ਸਭ ਕੋਈ ਝੂਠ ਨਹੀਂ ਸੀ ਕੋਈ ਬੋਲਦਾ
ਘਰ ਘਰ ਭਗਤ ਗੁਰਮੁਖ ਹੋਈ
ਗੁਰਮੁਖ ਸਨ ਉਹਨਾਂ ਦੇ ਘਰਾਂ ਤੇ ਅੱਜ ਮਹਾਰਾਜ ਦੀ ਭਗਤੀ ਹੁੰਦੀ ਸੀ ਪਰਮੇਸ਼ਰ ਦੀ ਭਗਤੀ ਕਰਦੇ ਸੀ ਜਿਸ ਪ੍ਰਕਾਰ ਚੁਣਕ ਮੁਨੀ ਸੀ ਉਹਦਾ ਪੁੱਤਰ ਵੀ ਸੰਤੋਖੀ ਸੀ ਉਹਦੇ ਘਰ ਵਾਲੀ ਵੀ ਸੰਤੋਖਣ ਸੀ ਉਹਦੀ ਨੂੰਹ ਵੀ ਸੰਤੋਖਣ ਸੀ ਸੱਤਾਂ ਦਿਨਾਂ ਦੀ ਝੜੀ ਲੱਗੀ ਕਿਦੋਂ ਆਨੰਦ ਮਿਲਿਆ ਉਹਨਾਂ ਨੂੰ ਪਹਿਲਾਂ ਉਹ ਭੋਜਨ ਤਿਆਰ ਕਰਕੇ ਮਹਾਰਾਜ ਨੂੰ ਅਰਪਣ ਕਰਿਆ ਕਰਦੇ ਤੇ ਫੇਰ ਖਾਇਆ ਕਰਦੇ ਸੱਤਾਂ ਦਿਨਾਂ ਦੀ ਝੜੀ ਤੋਂ ਬਾਅਦ ਉਹ ਬਾਹਰ ਇਹ ਬ੍ਰਾਹਮਣ ਦਾ ਧਰਮ ਹੈ ਸਿਰਾ ਚੁੱਕ ਕੇ ਗੁਜ਼ਾਰਾ ਕਰਨਾ ਹੋਰ ਕੋਈ ਕਰਮ ਨਾ ਕਰਨਾ ਇਹਨਾਂ ਨੂੰ ਜਾ ਕੇ ਇਹ ਚੁਣਕ ਰਿਸ਼ੀ ਨੇ ਸਿਰਾ ਚੁਗਿਆ ਚੁਗਿਆ ਜਾ ਕੇ ਕੀੜਿਆਂ ਦੀ ਖੱਡਾਂ ਦੇ ਉੱਤੋਂ ਸਤੂਆਂ ਦੇ ਜਿਹੜੇ ਸੀ ਫੂਸ ਜਿਹਾ ਉਹ ਮਿਲਿਆ ਉਹ ਫੂਸ ਨੂੰ ਲਿਆ ਕੇ ਸੁਨਹਿਰੇ ਤੇ ਸੋਟੇ ਦੇ ਨਾਲ ਰਗੜਿਆ ਰਗੜ ਕੇ ਉਹਦਾ ਪਾਣੀ ਬਣਾ ਕੇ ਪੰਜ ਭਾਂਡੇ ਬਣਾਏ ਪਾਣੀ ਦੇ ਉਹਦੇ ਵਿੱਚ ਕਿਹਾ ਕਿ ਹੇ ਪਰਮੇਸ਼ਰ ਆਪਦਾ ਪਿਆਰਾ ਕੋਈ ਬਖਸ਼ ਜਿਹੜਾ ਪਹਿਲਾਂ ਛਕੇ ਤੇ ਫਿਰ ਅਸੀਂ ਆਪ ਛਕੀਏ ਉਸੇ ਵੇਲੇ ਮਹਾਰਾਜ ਸਾਹਿਬ ਇੱਕ ਬਿਰਧ ਨੂੰ ਬ੍ਰਾਹਮਣ ਦਾ ਧਾਰ ਕੇ ਆ ਗਏ ਕਹਿੰਦੇ ਮੈਨੂੰ ਤਾਂ ਬਾਹਲੀ ਭੁੱਖ ਲੱਗੀ ਹੈ ਇੱਕ ਛੰਗਾ ਛਕਾ ਤਾ ਫਿਰ ਵੀ ਇਹ ਹੋਰ ਲੋੜ ਹੈ ਫਿਰ ਉਹ ਆਪਣੇ ਚੁਣਕ ਨੂੰ ਦੇਤਾ ਉਹਦੇ ਘਰ ਵਾਲੀ ਨੂੰ ਦੇਤਾ ਪੁੱਤਰ ਨੂੰ ਦੇਤਾ ਤੇ ਫਿਰ ਨੂੰਹ ਨੂੰ ਦੇਤਾ ਪੰਜਾਂ ਦੇ ਛੰਨੇ ਪੀ ਕੇ ਮਗਰੋਂ ਫਿਰ ਉਹਨੂੰ ਸੰਤੋਖ ਕਰਕੇ ਮਹਾਰਾਜ ਨੌਵੀਂ ਦੀਆਂ 18 ਸਿੱਧੀਆਂ ਬਖਸ਼ਦੀਆਂ ਇਸ ਪ੍ਰਕਾਰ ਸਾਜੀ ਦੇ ਜੀਵ ਲੋਕ ਜਿਹੜੇ ਸੀ ਸੰਤੋਖੀ ਹੁੰਦੇ ਸਨ ਤੇ ਸੱਚ ਨੂੰ ਬੋਲਣ ਵਾਲੇ ਸਭ ਕੋਈ ਕਹੀਦੇ ਸਨ
ਘਰ ਘਰ ਭਗਤ ਗੁਰਮੁਖ ਹੋਈ
ਉਹ ਘਰਾਂ ਘਰਾਂ ਚ ਗੁਰਮੁਖ ਭਗਤੀ ਕਰਦੇ ਸਨ ਹੁੰਦੀ ਸੀ
ਸਤਯੁਗ ਧਰਮ ਪੈਰ ਹੈ ਚਾਰ
ਭਾਈ ਚਾਰ ਪੈਰ ਸਨ ਚਾਰ ਚਰਨ ਸਨ
ਗੁਰਮੁਖ ਬੂਝੈ ਕੋ ਵਿਚਾਰ
ਗੁਰਮੁਖ ਇਸ ਵਿਚਾਰ ਨੂੰ ਬੂਝਦਾ ਇੱਕ ਸੱਤ ਇੱਕ ਤਪ ਇੱਕ ਸੋਚ ਇੱਕ ਦਾਨ ਇਹ ਧਰਮ ਦੇ ਚਾਰ ਪੈਰ ਸੀ ਸੱਚ ਬੋਲਣਾ ਤੇ ਸੋਚ ਪਵਿੱਤਰ ਰਹਿਣਾ ਸਰੀਰ ਕਰਕੇ ਤੇ ਤਪ ਕਰਨਾ ਤੇ ਦਾਨ ਕਰਨਾ ਇਹ ਧਰਮ ਦੇ ਚਾਰ ਪੈਰ ਸਨ
ਗੁਰਮੁਖ ਬੂਝੈ ਕੋ ਵਿਚਾਰ
ਕੋਈ ਕੋਈ ਗੁਰਮੁਖ ਇਸ ਵਿਚਾਰ ਨੂੰ ਸਮਝਦੇ ਸਨ
ਯੁਗ ਚਾਰੇ ਨਾਮ ਵਡਿਆਈ ਹੋਈ
ਤਾਂ ਭਾਈ ਚੌਹਾਂ ਯੁਗਾਂ ਚ ਪਰਮੇਸ਼ਰ ਦੇ ਨਾਮ ਦੀ ਵਡਿਆਈ ਨਾਮ ਜਪ ਕੇ ਤ੍ਰੈ ਲਾ ਤੇ ਤੂੰ ਵੇਖ ਲੋ ਸੱਜ ਵਿੱਚ ਮੁਕਤ ਨੂੰ ਪਾਇਆ
ਜੇ ਨਾਮ ਲੱਗੈ ਸੋ ਮੁਕਤ ਹੋਵੇ
ਲੱਗਦੇ ਸੀ ਮੁਕਤ ਸੱਜ ਵਿੱਚ ਵੀ ਉਹੋ ਹੀ ਹੁੰਦੇ ਸਨ
ਗੁਰਬਿਨ ਨਾਮ ਨਾ ਪਾਵੇ ਕੋਈ
ਸਤਿਗੁਰਾਂ ਤੋਂ ਬਗੈਰ ਨਾਮ ਕੋਈ ਪ੍ਰਾਪਤ ਨਹੀਂ ਸੀ ਕਰ ਸਕਦਾ
ਰਹਾਉ ਤ੍ਰਿਤਾ ਇੱਕ ਕਲ ਕੀਨੀ ਦੂਰ
ਧਰਮ ਦੀ ਇੱਕ ਕਲਾ ਸ਼ਕਤੀ ਜਿਹੜੀ ਸੀ ਦੂਰ ਹੋ ਗਈ ਸੱਚ ਬੋਲਣ ਲੋਕ ਹਟ ਗਏ
ਪਾਖੰਡ ਵਰਤਿਆ ਹਰ ਜਾਣਨ ਦੂਰ
ਲੋਕ ਕਰਮ ਕਰਨ ਲੱਗ ਗਏ ਪਰਮੇਸ਼ਰ ਨੂੰ ਦੂਰ ਜਾਣਨ ਲੱਗ ਗਏ ਇਹ ਜਿਹੜੀ ਸੱਚ ਵਾਲੀ ਕਲਾ ਸੀ ਇਹ ਚੱਕੀ ਗਈ ਉਹਨਾਂ ਦੀ
ਗੁਰਮੁਖ ਬੂਝੈ ਸੋਝੀ ਹੋਈ
ਜਿਹੜੇ ਗੁਰਮੁਖ ਸੀ ਤ੍ਰੇਤੇ ਵਿੱਚੋਂ ਸਮਝਦੇ ਸਨ ਹਨੂੰਮਾਨ ਵਰਗੇ ਜਿਹੜੇ ਰੋਣ ਰੋਣ ਚ ਨਾਮ ਦਾ ਜਾਪ ਕਰਨ ਵਾਲੇ ਸੀ ਉਹਨੂੰ ਸੋਝੀ ਹੋ ਗਈ ਸੀ ਤ੍ਰੇਤੇ ਚ ਵੀ ਸਮਝ ਹੋ ਗਈ ਸੀ ਪਰਿਵਾਰ ਦੀ
ਅੰਤਰ ਨਾਮ ਵਸੈ ਸੁਖ ਹੋਈ
ਜਿਹਨਾਂ ਦੇ ਅੰਦਰ ਨਾਮ ਵਸ ਜਾਂਦਾ ਉਹਨੂੰ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਹਨੂੰਮਾਨ ਦੇ ਅੰਦਰ ਇਹੋ ਜਿਹਾ ਨਾਮ ਵਸਿਆ ਹੋਇਆ ਸੀ ਉਸ ਵਕਤ ਦੇ ਰਾਜੇ ਨੇ ਇੱਕ ਰਤਨਾਂ ਦੀ ਮਾਲਾ ਰਾਮ ਚੰਦਰ ਜੀ ਦੀ ਭੇਟਾ ਕੀਤੀ ਰਾਮ ਚੰਦਰ ਜੀ ਨੇ ਸੀਤਾ ਨੂੰ ਦੇਤੀ ਸੀਤਾ ਹਨੂੰਮਾਨ ਨੇ ਮੋਕਲੇ ਖਬਰ ਲਿਆ ਸੀ ਕਿ ਲੰਕਾ ਦੇ ਵਿੱਚੋਂ ਮੈਨੂੰ ਲੈ ਕੇ ਆਇਆ ਸੀ ਰਾਮ ਚੰਦਰ ਜੀ ਦੇ ਚਰਨਾਂ 'ਚ ਕਿ ਉਹ ਪਿਆਰਾ ਸੇਵਕ ਜਾਣ ਕੇ ਸੀਤਾ ਨੂੰ ਦੇਤੀ ਉਹ ਰਤਨਾਂ ਦੀ ਮਾਲਾ ਅਨੁਸਾਰ ਸੰਗੇ ਜੀ ਭਾਈ ਗੁਰਦਾਸ ਸਾਹਿਬ ਲਿਖਿਆ ਰਤਨ ਮਲੀ ਮਣੀ ਗੱਲ ਬੰਦ ਰਹਿ ਕੇ ਹਕੀਮ ਨਾ ਜਾਣੇ ਇਹ ਰਤਨਾਂ ਦੀ ਮਾਲਾ ਨੂੰ ਇਨ ਚਾਰ ਸਪੇਰੋਂ ਵੇਖਿਆ ਕਿਤੇ ਰਾਮ ਨਹੀਂ ਸੀ ਲਿਖਿਆ ਹੋਇਆ ਤੇ ਉਸ ਵੇਲੇ ਇਹ ਮਣਕਾ ਤੋੜ ਲੈਂਦਾ ਮੂੰਹ ਨਾਲ ਭਰ ਲੈਂਦਾ ਤਰੀਕਾਂ ਤਰੀਕਾਂ ਕਰ ਦਿੰਦਾ ਤੇ ਉਹਦੇ ਤੇ ਆਮ ਨੀ ਤੋਂ ਵਿਸਰ ਦਿੰਦਾ ਕਿ ਉਹ ਸਾਰੀ ਮਾਲਾ ਪੰਕਤੀ ਰਾਜਾ ਕੋਲ ਬੈਠਾ ਸੀ ਤੇ ਮਹਾਰਾਜ ਇਸ ਬਾਂਦਰ ਨੂੰ ਦੀ ਮਾਲਾ ਸੀਤਾ ਤੋਂ ਦਵਾਤੀ ਹੈ, ਇਹ ਮਾਲਾ ਵੀ ਰੁਕਣਾ ਦੀ ਕੀ ਕਦਰ ਕੀਤੀ ਹੈ। ਸੁਣ ਕੇ ਹਨੂੰਮਾਨ ਕਹਿਣ ਲੱਗਾ ਕਿ ਮੈਂ ਕਈ ਰਾਮ ਵਾਲੀ ਚੀਜ਼ ਨੂੰ ਰੱਖਦਾ, ਕਈ ਵਿਰਾਗੀ ਇਹੋ ਜਿਹੇ ਲੋਕ ਰਾਮ ਰਾਮ ਤੇ ਸੀਤਾ ਰਾਮ ਫੇਰ ਕੇ ਚਾਦਰਾਂ ਵੀ ਉੱਤੇ ਲੈਂਦੇ ਹੈ, ਉਹ ਨਕਲ ਕਰਦੇ ਆ ਹਨੂੰਮਾਨ ਦੀ। ਪਰ ਉਸ ਵੇਲੇ ਉਹਨੇ ਰਾਜਨ ਕਰਕੇ ਤੇ ਸਰੀਰ ਕਿਤੇ ਲਿਖਿਆ ਰਾਮ ਰਾਮ, ਛਾਤੀ ਤੋਂ ਪੂਜਾ ਪਾੜ ਕੇ ਵਿਖਾਤੀ ਹਨੂੰਮਾਨ, ਰੋਮਾ ਰੋਮਾ ਦੀ ਪਰਮੇਸ਼ਵਰ ਦਾ ਨਾਮ ਰਚਿਆ ਹੋਇਆ ਸੀ। ਇਸ ਪ੍ਰਕਾਰ ਤੇ ਵਿੱਚ ਵੀ
ਅੰਤਰ ਨਾਮ ਵਸੈ ਸੁਖ ਹੋਈ,
ਉਹਨਾਂ ਦੇ ਅੰਦਰ ਨਾਮ ਵਸ ਜਾਂਦਾ ਸੀ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਸੀ।
ਦੁਆਪੁਰ ਦੂਜੇ ਦੁਬਦਾ ਹੋਏ,
ਦੁਆਪੁਰ ਵਿੱਚ ਦੂਜੇ ਦੁਆਇਤ ਭਾਅ ਚ ਵਾਲਿਆਂ ਨੂੰ ਦੋਵਾਂ ਵਿੱਚ ਚਿੱਤੇ ਚਿੱਤ ਹੋ ਰਹਿੰਦੇ ਸੀ ਦੁਆਇਤਵਾਦੀਆਂ ਦੇ।
ਭਰਮ ਭੁਲਾਨੇ ਜਾਣ ਹੈ ਦੂਏ,
ਭੁੱਲੇ ਹੋਏ ਇੱਕ ਜੀਵ ਕੀਸ਼ਰ ਧੇਲ ਬਾਤ ਕਰਕੇ ਦੋ ਜਾਣਦੇ ਸਨ।
ਦੁਆਪੁਰ ਧਰਮ ਦੋਏ ਪੈਰ ਰਖਾਏ,
ਦੁਆਪੁਰ ਵਿੱਚ ਧਰਮ ਦੇ ਦੋ ਪੈਰ ਰਹਿ ਗਏ, ਇੱਕ ਦਾਨ ਤੇ ਇੱਕ ਤਪ ਰਹਿ ਗਿਆ, ਸੱਚ ਤੇ ਸੋਚ ਦੋਵੇਂ ਉੱਡ ਗਏ।
ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ,
ਗੁਰਮੁਖ ਹੁੰਦੇ ਆ ਉਹ ਨਾਮ ਦ੍ਰਿੜਕਾਉਂਦੇ ਸੀ। ਜਿਸ ਪ੍ਰਕਾਰ ਸੁਦਾਮਾ ਜਿਹੜਾ ਸੀ ਉਹਦਾ ਦਲਿੱਦਰ ਚੱਕਿਆ, ਜਿਵੇਂ ਬਿਦਨ ਦੇ ਘਰ ਜਾ ਕੇ ਝੁੱਗੀ ਜਾ ਬੁਲਾਏ, ਉਹਨੇ ਸਭਨਾਂ ਦੇ ਅੰਦਰ ਧੁੱਖਾ ਗੋਦ ਪਾਓ ਭੁੱਖ ਦਾ ਭੁੱਖਾ ਦੱਸਿਆ।
ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ,
ਹੋਵੇ ਤਾਂ ਨਾਮ ਦ੍ਰਿੜ ਕਰਦੇ ਸਨ। ਬਿਗੜਾ ਕਰਨ ਪਰਮੇਸ਼ਵਰ ਦਾ ਨਾਮ ਜਪਿਆ। ਜਦੋਂ ਧ੍ਰਿਤਰਾਸ਼ਟਰ ਦੇ ਸਮੇਤ ਬਿਦਰ ਜੀ ਕ੍ਰਿਸ਼ਨ ਜੀ ਨੂੰ ਕਹਿਣਾ ਸਾਰਿਆਂ ਦਾ ਨਾਸ਼ ਕਰ ਦਿੱਤਾ ਸੀ, ਉਸ ਵਕਤ ਸਾਧ ਸੰਗਤ ਜੀ
ਗੁਰਮੁਖ ਹੋ
ਉਸ ਵੇਲੇ ਧ੍ਰਿਤਰਾਸ਼ਟਰ ਨਾਲ ਲੈ ਗਿਆ ਤੇ ਇਹ ਬੱਦਰੀ ਨਾਰਾਇਣ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗੇ, ਯੁਧਿਸ਼ਠਿਰ ਦਰਸ਼ਨ ਕਰਨ ਦੇ ਅੰਤ ਵੇਲੇ ਉਸ ਵੇਲੇ ਬਿਦਰ ਨੂੰ ਖੜੇ ਨੀ ਮਹਾਰਾਜ ਸਿਮਨ ਕਰਦਿਆਂ ਪ੍ਰਾਣ ਛੱਡਦੇ ਸੀ। ਯੁਧਿਸ਼ਠਿਰ ਚਾਹੇ ਦੇਖਦਾ ਹੀ ਰਹਿ ਗਿਆ ਸੀ ਬਿਦਰ ਭਗਤ ਵੱਲ। ਇਸ ਪ੍ਰਕਾਰ ਬੱਦਰੀ ਨਾਰਾਇਣ ਵਿੱਚ ਆਪਣੇ ਬਿਦਰ ਭਗਤ ਨੇ ਆਪਣੇ ਵਾਹਿਗੁਰੂ ਦੀ ਜੋਤ ਚਲੀਨਤਾ ਪਾਈ ਸੀ। ਇਸ ਪ੍ਰਕਾਰ
ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ,
ਨਾਮ ਦ੍ਰਿੜ ਕਰਾਉਂਦੇ ਹੋਣੇ ਤਾਈ
ਕਲਯੁਗ ਧਰਮ ਕਲਾ ਇੱਕ ਰਹਾਏ,
ਕੋਈ ਧਰਮ ਦੀ ਕਲਾ ਰਹਿ ਗਈ, ਸ਼ਕਤੀ ਰਹਿ ਗਈ ਹੈ।
ਇੱਕ ਪੈਰ ਚੱਲੇ ਮਾਇਆ ਮੋਹ ਵਧਾਏ,
ਰਹਿ ਗਿਆ ਕਲਯੁਗ ਵਿੱਚ ਜਾਂ ਚਾਰੇ ਸੱਜ ਤੇ ਸੌਚ ਤੇ ਤਪ ਤੇ ਦਾਨ, ਇਹਨਾਂ ਦੇ ਚੌਹਾਂ ਹਿੱਸਿਆਂ ਚੋਂ ਇੱਕ ਪੈਰ ਜਿੰਨਾ ਭਾਰ ਹੀ ਇਹਨਾਂ ਚੌਹਾਂ ਦਾ ਰਹਿ ਗਿਆ। ਸਾਰੇ ਪੂਰੇ, ਨਾ ਦਾਨ ਹੀ ਪੂਰਾ ਹੈ, ਨਾ ਤਪ ਹੀ ਪੂਰਾ ਹੈ, ਨਾ ਪਵਿੱਤਰਤਾ ਹੀ ਪੂਰੀ ਹੈ। ਪਵਿੱਤਰਤਾ ਕਰਨ ਵਾਲੇ ਨੂੰ ਲੋਕ ਮਸ਼ਕਰੀਆਂ ਕਰਦੇ ਹੈ ਤੇ ਨਾ ਸਾਚੀ ਹੈ ਪੱਲੇ। ਇਸ ਪ੍ਰਕਾਰ ਦੀ ਹਾਲਤ ਹੈ, ਇਹ ਚੌਥਾ ਹਿੱਸਾ ਹੈਗੀਆਂ ਸਾਰੀਆਂ ਚੀਜ਼ਾਂ।
ਮਾਇਆ ਮੋਹ ਵਧਾਏ,
ਮਾਇਆ ਦਾ ਮੋਹ ਇਹਨਾਂ ਦੇ ਅੰਦਰ ਵਧਾਤਾ ਹੈ।
ਮਾਇਆ ਮੋਹ ਅਤ ਗੁਬਾਰ,
ਮਾਇਆ ਦੇ ਮੋਹ ਦਾ ਅਤਿਅੰਤ ਗੁਬਾਰ ਹਨੇਰਾ ਪਿਆ ਹੋਇਆ ਹੈ।
ਸਤਿਗੁਰ ਭੇਟਾ ਨਾਮ ਉਧਾਰ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਭੇਟਾ ਮਿਲ ਜਾਵੇ ਤਾਂ ਨਾਮ ਕਰਕੇ ਜੀਵ ਦਾ ਉਧਾਰ ਹੋ ਜਾਂਦਾ ਸੰਸਾਰ ਤੋਂ।
ਸਭ ਯੁਗ ਮਹਿ ਸਾਚਾ ਏਕੋ ਸੋਈ,
ਕੋਈ ਇੱਕ ਸੱਚਾ ਪਰਮੇਸ਼ਰ ਹੈ ਭਾਈ,
ਸਭ ਮਹਿ ਸੱਚ ਦੂਜਾ ਨਹੀਂ ਕੋਈ,
ਸੱਚਾ ਦੂਸਰਾ ਕੋਈ ਨੀ ਉਸ ਤੋਂ ਬਿਨਾ।
ਸਾਚੀ ਕੀਰਤ ਸੱਚ ਸੁਖ
ਹੋਈ, ਸੱਚੇ ਪਰਮੇਸ਼ਰ ਦੀ ਕੀਰਤਨ ਭਗਤੀ ਜਿਹੜੀ ਕਰਨੀ ਹੈ ਇਹਦੇ ਕਰਕੇ ਸੱਚਾ ਸੁਖ ਬ੍ਰਹਮਾਨੰਦ ਪ੍ਰਾਪਤ ਹੁੰਦਾ ਹੈ।
ਗੁਰਮੁਖ ਨਾਮ ਵਿਖਾਣਾ
ਕੋਈ, ਕੋਈ ਗੁਰਮੁਖ ਹੈ ਜੋ ਨਾਮ ਦਾ ਕਥਨ ਕਰਦੇ ਹਨ ਕਲਯੁਗ ਦੇ ਜ਼ਮਾਨੇ ਦੇ ਗੁਰਾਂ ਦੁਆਰਾ।
ਸਭ ਯੁਗ ਮਹਿ ਨਾਮ ਉੱਤਮ ਹੋਈ,
ਉੱਤਮਤਾ ਸਾਰਿਆਂ ਯੁੱਗਾਂ ਚ, ਸਾਰੇ ਯੁੱਗਾਂ ਚ ਨਾਮ ਦੇ ਮੁਕਤ ਹੋ।
ਸਭ ਯੁਗ ਮਹਿ ਨਾਮ ਉੱਤਮ ਹੋਈ,
ਸਾਰੇ ਯੁੱਗਾਂ ਚ ਪ੍ਰਵੇਸ਼ ਦਾ ਨਾਮ ਉੱਤਮ। ਜਿਸ ਪ੍ਰਕਾਰ ਸਾਧ ਸੰਗਤ ਜੀ ਪਿਛਲੇ ਲੋਕਾਂ ਦੀ ਉਮਰ ਵੱਡੀ ਸੀ, ਧਨ ਸੀ ਕੋਲੇ ਅਤੇ ਸਰੀਰ ਬਲ ਸੀ, ਉਹਨਾਂ ਦੀ ਉਮਰ ਪੂਰੀ ਕਰਨ ਵਾਸਤੇ ਲੋਕਾਂ ਨੂੰ ਯੋਗ ਵਿੱਚ ਲਾਤਾ, ਸਵਯੁਗਦਿਆਂ ਨੂੰ, ਤ੍ਰੇਤੇ ਵਾਲਿਆਂ ਨੂੰ ਲਾਤਾ ਜੰਗ ਕਰਨ ਵਿੱਚ, ਦੁਆਪਰਾਏ ਨੂੰ ਪੂਜਾ ਕਰਨ ਤੇ ਸਭ ਕਰਨ ਤੇ ਲਾਤਾ। ਕਲਯੁਗ ਦੇ ਲੋਕ ਵੇਖ ਕਰਕੇ ਵੀ ਹੀਣੇ ਆ ਸਾਰੀਆਂ ਗੱਲਾਂ ਤੋਂ, ਇਹਨਾਂ ਨੂੰ ਮਹਾਰਾਜ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਨਿਹਾਲ ਕੀਤਾ ਹੈ। ਮੁਕਤ ਜਹਾਂ ਯੁਗਾਂ ਦੇ ਨਾਮ ਕਰਕੇ ਨਾਮ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ ਹੈ।
ਗੁਰਮੁਖ ਬਿਰਲਾ ਬੂਝੈ ਕੋਈ,
ਇਸ ਗੱਲ ਨੂੰ ਕੋਈ ਕੋਈ ਬਿਰਲਾ ਗੁਰਮੁਖ ਹੈ ਜਿਹੜਾ ਸਮਝਦਾ ਹੈ।
ਹਰ ਨਾਮ ਤੇ ਆਏ ਭਗਤ ਜਨ ਸੋਈ,
ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ ਉਹ ਪਰਮੇਸ਼ਰ ਦਾ ਭਗਤ ਹੈ, ਜਾਣਨਾ ਕਰੋ।
ਨਾਨਕ ਜੁਗ ਜੁਗ ਨਾਮ ਵਡਿਆਈ ਹੋਈ,
ਪੁਰਸ਼ਾਂ ਚੋਂ ਭਗਤ ਹੈ, ਜਾਣਨਾ ਕਰੋ ਸੋ ਪੁਰਸ਼।
ਨਾਨਕ ਜੁਗ ਜੁਗ ਨਾਮ ਵਡਿਆਈ ਹੋਈ,
ਜੇ ਪਾਤਸ਼ਾਹ ਜੀ ਕਹਿੰਦੇ ਜੁਗਾਂ ਜੁਗਾਂ ਚ ਪਾਈ ਜਿਹਨਾਂ ਪਰਮੇਸ਼ਰ ਦਾ ਨਾਮ ਜਪਿਆ ਹੈ ਉਹਨਾਂ ਦੀ ਵਡਿਆਈ, ਬ੍ਰਹਮ ਗਿਆਨੀ ਆਪ ਪਰਮੇਸ਼ਰ ਹੋਈ ਹੈ, ਨਾਮ ਦੀ ਵਡਿਆਈ ਹੈ ਚੌਹਾਂ ਯੁੱਗਾਂ ਚ।
ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੇ ਵੱਡ ਭਾਗ ਹੋਵੇ ਵੱਡ ਭਾਗੀ।
ਚੌਥੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦੁੱਖ ਭਜਣੀ ਬੇਲ ਦੇ ਹੇਠਾਂ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਪਰਮੇਸ਼ਰ ਦੇ ਨਾਮ ਨੂੰ ਮਾਰਾ ਕੌਣ ਧਿਆ ਸਕਦਾ ਹੈ। ਇਹ ਸਿੱਖਾਂ ਦੇ ਪ੍ਰਸ਼ਨ ਸੁਣ ਕੇ ਗੁਰੂ ਸਾਹਿਬ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ। ਇੱਕੋ ਦਾਇਤ ਨੂੰ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਨੇ ਹੇ ਭਾਈ,
ਜੇ ਵੱਡ ਭਾਗ ਹੋਵੇ ਵੱਡ ਭਾਗੀ,
ਭਾਈ ਜੇ ਵਡਿਆਈ ਦੀ ਇੱਛਾ ਭੱਜ ਗਈ ਹੋਵੇ ਹਿਰਦੇ ਚੋਂ, ਕਿਸੇ ਚੀਜ਼ ਦੀ ਵਡਿਆਈ ਦੀ ਭੁੱਖ ਨਾ ਹੋਵੇ, ਮੇਰੀ ਲੋਕ ਪ੍ਰਭਤਾ ਕਰਨ, ਮੇਰੇ ਲੋਕ ਗੁਣ ਗਾਉਣ ਜਸ ਗਾਉਣ, ਬੜਾ ਪਤੀਆ ਹੈ, ਬੜਾ ਗਿਆਨੀ ਹੈ, ਬੜਾ ਪੰਡਿਤ ਹੈ, ਬੜਾ ਸੰਤ ਹੈ, ਬੜੀ ਸਮਾਧੀ ਲਾਉਣ ਵਾਲਾ ਹੈ, ਇਹ ਵੱਡੇ ਜਿਹੜੀ ਵਡਿਆਈ ਦੀ ਇੱਛਾ ਇਹ ਭੱਜ ਗਈ ਇਸ ਕੋਠੇ ਅੰਦਰੋਂ, ਜਿਸ ਕੰਮ ਹੀ ਜਿਹੜਾ ਹੋ ਜਾਵੇ ਉਹ ਵੱਡਿਆਂ ਭਾਗਾਂ ਵਾਲਾ ਹੁੰਦਾ। ਹੇ ਭਾਈ
ਤਾਂ ਹਰ ਹਰ ਨਾਮ ਧਿਆਵੇ,
ਵਡਿਆਈ ਦੀ ਇੱਛਾ ਜੀ ਜੇ ਅੰਦਰੋਂ ਭੱਜ ਗਏ ਤਾਂ ਭਾਈ ਪਰਮੇਸ਼ਰ ਦੇ ਨਾਮ ਨੂੰ ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲਾ ਹੋ ਕੇ ਉਹ ਮਹਾਰਾਜ ਦੇ ਨਾਮ ਨੂੰ ਧਿਆ ਸਕਦਾ ਹੈ।
ਨਾਮ ਜਪਤ ਨਾਮੇ ਸੁਖ ਪਾਵੇ,
ਪਾਤਸ਼ਾਹ ਦਾ ਨਾਮ ਜਪੇ ਬਾਣੀ ਕਰਕੇ ਮਨ ਕਰਕੇ, ਫਿਰ ਨਾਮੇ ਨਾਮ ਕਰਕੇ ਸੁਖ ਪਾ ਸਕਦਾ, ਨਾਮੇ ਨਾਮ ਪ੍ਰਸਿੱਧ ਪਰਮੇਸ਼ੁਰ ਦੇ ਸੁਖ ਸਰੂਪ ਨੂੰ ਪਾ ਸਕਦਾ ਹੈ।
ਹਰ ਨਾਮੇ ਨਾਮ ਸਮਾਵੇ,
ਜੋ ਪਰਮੇਸ਼ੁਰ ਦੇ ਨਾਮ ਨੂੰ ਬਾਣੀ ਕਰਕੇ ਜਪਦੇ ਹੈ, ਮਨ ਕਰਕੇ ਜਪਦੇ ਹੈ, ਸਰੀਰ ਕਰਕੇ ਵੀ ਮਹਾਰਾਜ ਦੇ ਬਾਣੀ ਚ ਮਸਤ ਹੋਏ ਰਹਿੰਦੇ ਸਮਾਏ ਰਹਿੰਦੇ ਹੈ। ਹਰ ਨਾਮੇ
ਨਾਮ ਸਮਾਵੇ,
ਹਰੀ ਦਾ ਨਾਮ ਦੇਣ ਵਾਲੇ ਜੋ ਸਤਿਗੁਰੂ ਹੈ ਉਹਨਾਂ ਦੁਆਰਾ ਜਿਹਦਾ ਚਿੱਤ ਨਾਮ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਹਰ ਨਾਮੇ ਹਰੇਕ ਨਾਮਾਂ ਵਿੱਚੋਂ ਪਰਮੇਸ਼ੁਰ ਦੇ ਨਾਮ ਜੀ ਦਾ ਚਿੱਤ ਮਸਤ ਹੁੰਦਾ ਹੈ।
ਗੁਰਮੁਖ ਭਗਤ ਕਰੋ ਸਾਧ ਪ੍ਰਾਣੀ,
ਧਾਰੀ ਜੀ ਉਹ ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਪਰਮੇਸ਼ੁਰ ਦੀ ਭਗਤੀ ਕਰੋ ਸਦਾ ਵਾਸਤੇ।
ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ,
ਲਿਵ ਲੱਗ ਜੂਗੀ ਸ਼ਬਦ ਚ ਹਰ ਵਾਰ ਚਿੱਤ ਜੁੜ ਜਾਏਗਾ, ਉਦੋਂ ਜਿਹਦੇ ਚ ਸਾਡੇ ਗਿਆਨ ਦਾ ਪ੍ਰਕਾਸ਼ ਹੋ ਜਾਏਗਾ।
ਗੁਰਮਤ ਹਰ ਹਰ ਨਾਮ ਸਮਾਣੀ,
ਮਹਾਰਾਜ ਜੀ ਲਿਵ ਕਦੋਂ ਲੱਗੂਗੀ, ਜਦੋਂ ਗੁਰਮਤ ਦੁਆਰਾ ਧਾਈ ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ, ਜੋ ਹਰੀ ਸੰਸਿਆ ਦਾ ਹਾਰਕ ਹੈ, ਉਸਦੇ ਨਾਮ ਚ ਬੱਤੀ ਸਮਾਈ ਲੀਨ ਹੋ ਜਾਏਗੀ।
ਰਹਾਓ ਹੀਰਾ ਰਤਨ ਜਵੇਹਰ ਮਾਣਕ,
ਪਰਮੇਸ਼ੁਰ ਦਾ ਨਾਮ ਹੀ ਹੀਰਾ ਹੈ ਅਤੇ ਵਾਹਿਗੁਰੂ ਦਾ ਨਾਮ ਹੀ ਰਤਨ ਹੈ, ਪਰਮੇਸ਼ੁਰ ਦਾ ਨਾਮ ਹੀ ਜਵੇਹਰ ਗਿਆਨ ਹੈ, ਪਰਮੇਸ਼ੁਰ ਦਾ ਨਾਮ ਹੀ ਮਾਣਕ ਹੈ। ਹੀਰਾ ਪਰਮੇਸ਼ੁਰ ਦਾ ਨਾਮ ਤੇ ਰਤਨ ਵਿਰਾਜ, ਜਵੇਹਰ ਗਿਆਨ, ਮਾਣਕ ਸਰਵ ਮਨ ਅਭਿਆਸਨ।
ਬਹੁ ਸਾਗਰ ਭਰਪੂਰ ਕੀਆ,
ਗੁਰੂ ਸਾਹਿਬ ਜੀ ਸਮੁੰਦਰ ਵੀ ਨਹੀਂ ਆਏ ਹੈ, ਇਹ ਰਤਨਾਂ ਦੇ ਭਰੇ ਹੋਏ ਗੁਰੂ ਸਾਹਿਬ ਸਾਗਰ ਹੈ। ਸਤਿਗੁਰਾਂ ਦਾ ਜਿਹੜਾ ਹਿਰਦਾ ਹੈ ਇਹਨਾਂ ਗੁਣਾਂ ਰੂਪੀ ਰਤਨਾਂ ਕਰਕੇ ਬਹੁਤ ਸਾਗਰ ਵੀ ਨਹੀਂ ਭਰਪੂਰ ਲਵਾ ਲਵ ਕੀਤਾ ਹੋਇਆ ਹੈ। ਸਤਿਗੁਰੂ ਦੀ ਸੰਗਤ ਰੂਪੀ ਸਾਗਰ ਲਵਾ ਲਵ ਭਰਿਆ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਸਾਗਰ ਵੀ ਨਹੀਂ ਆਏ ਹੈ, ਸਿੱਖਾਂ ਦੇ ਚਿੱਤਾਂ ਰੂਪੀ ਸਮੁੰਦਰ ਨੂੰ ਲਵਾ ਲਵ ਗਿਆਨ ਆਦਿਕਾਂ ਕਰਕੇ ਭਰਪੂਰ ਕਰ ਦਿੱਤਾ ਹੈ।
ਜਿਸ ਵੱਡ ਭਾਗ ਹੋਵੇ ਵੱਡ ਮਸਤਕ,
ਜਿਹਦੇ ਵੱਡੇ ਤੋਂ ਵੱਡੇ ਮੱਥੇ ਦੇ ਭਾਗ ਹੋਣ, ਵੱਡੇ ਭਾਗਾਂ ਵਾਲੇ ਕੌਣ? ਪੁੰਨੀ ਪੁਰਖ ਹੁੰਦੇ ਹੈ, ਪੁੰਨੀ ਪੁਰਖਾਂ ਨਾਲ ਧਰਮੀ ਪੁਰਖ ਵੱਡਿਆਂ ਭਾਗਾਂ ਵਾਲੇ ਹੁੰਦੇ ਹੈ, ਜਿਹਨਾਂ ਦੇ ਨਿਸ਼ਕਾਮ ਕਰਮਾਂ ਕਰਕੇ ਵੱਡਿਆਂ ਤੋਂ ਵੱਡੇ ਭਾਗ ਹਨ।
ਤਿੰਨ ਗੁਰਮ
ਮਸਤਕ ਸਿਰੋਮਣੀ ਮੱਥੇ ਦੇ,
ਤਿੰਨ ਗੁਰਮਤ ਕੱਢ ਕੱਢ ਲਿਆ,
ਉਹਨਾਂ ਨੂੰ ਗੁਰਮਤ ਦੁਆਰਾ ਇਸ ਕਾਢ ਖਾਣ ਵਿੱਚੋਂ, ਸਤਿਗੁਰੂ ਦੀ ਸੰਗਤ ਰੂਪੀ ਖਾਣ ਵਿੱਚੋਂ ਉਹਨਾਂ ਨੂੰ ਕੱਢ ਲਿਆ ਹੈ। ਇਹਨਾਂ ਰਤਨਾਂ ਨੂੰ ਪ੍ਰਾਪਤ ਕਰ ਲਿਆ ਹੈ। ਗੁਰ ਸਤਿਗੁਰ ਕੱਢਣ ਵਾਲੇ ਸਤਿਗੁਰੂ ਹਨ, ਗੁਰਮਤ ਦਾ ਦਾਨ ਦੇ ਕੇ ਉਹਨਾਂ ਨੂੰ ਕੱਢ ਲਿਆ ਹੈ। ਕੱਢ ਕਾਢ ਲਿਆ ਵੀ ਹੈ ਕਿਸੇ ਦੇ ਸੀਗਾ ਤੇ ਗੁਰਮਤ ਕੱਢ ਕਾਢ ਲਈ, ਗੁਰਮਤ ਰੂਪੀ ਕਾਢ ਖਾਣ ਵਿੱਚੋਂ ਉਹਨਾਂ ਨੇ ਕੱਢ ਲਿਆ ਹੈ। ਹੁਣ ਬੀੜਾਂ ਦੇ ਆਮ ਕੱਢ ਕੱਢ ਲਿਆ ਹੈ। ਇਹ ਕਰਤਾਰਪੁਰ ਸਾਹਿਬ ਦਾ ਪਾਠ ਹੈ, ਗੁਰਮਤ ਦੁਆਰਾ ਕੱਢਣ ਵਾਲੇ ਹੋ ਕੇ ਉਹਨਾਂ ਨੇ ਕੱਢ ਲਿਆ ਹੈ।
ਰਤਨ ਜਵੇਹਰ ਲਾਲ ਹਰਨਾਮਾ,
ਜਵੇਹਰ ਲਾਲ ਹਰਨਾਮਾ, ਰਤਨ ਤੇ ਜਵਾਹਰਾਤ ਵੀ ਪਰਮੇਸ਼ਰ ਦਾ ਨਾਮ ਹੀ ਹੈ। ਰਤਨ ਵਿਰਾਗ ਜਵਾਹਰਾਤ ਗਿਆਨ ਹਰੀ ਦੇ ਨਾਮ ਕਰਕੇ ਦਾਤਾਂ ਪ੍ਰਾਪਤ ਹੁੰਦੀਆਂ ਹੈ।
ਰਤਨ ਜਵੇਹਰ ਲਾਲ ਹਰਨਾਮਾ,
ਲਾਲ ਪ੍ਰੇਮ, ਰਤਨ ਵਿਰਾਗ, ਜਵੇਹਰ ਗਿਆਨ, ਪਰਮੇਸ਼ਰ ਦਾ ਨਾਮ ਕਰਕੇ ਸਭ ਕੁਝ ਪ੍ਰਾਪਤ ਹੁੰਦਾ ਹੈ। ਗੁਰ
ਕਾਢ ਤਲੀ ਦਿਖ ਲਾਇਆ,
ਕੱਢ ਕਰਕੇ ਇਹ ਬਾਣੀ ਨੂੰ ਤਲੀ ਚ ਕੱਢ ਕੇ ਪ੍ਰਗਟ ਕਰਕੇ ਵਿਖਾਤਾ। ਜਿਹੜਾ ਬਾਣੀ ਚ ਲੱਗਦਾ ਉਹ ਸਾਰੇ ਚੀਜ਼ ਪ੍ਰਗਟ ਹੋ ਜਾਂਦੀ ਹੈ। ਉਹਨਾਂ ਦੀ ਬੁੱਧੀ ਨੂੰ ਕਵੀ ਚ ਕੱਢ ਕੇ ਦਿਖਾਤਾ ਹੈ, ਸੰਗਤ ਰੂਪੀ ਕਵੀ ਚ ਮਾਰਨ ਕੱਢ ਕੇ ਪ੍ਰਗਟ ਦਿਖਾਤਾ ਹੈ।
ਭਾਗਹੀਣ ਮਨ ਮੁਖ ਨਹੀਂ ਲੀਆ,
ਭਾਗਾਂ ਤੋਂ ਹੀ ਮਨਮੁਖ ਹੈ, ਉਹਨਾਂ ਨੂੰ ਸਰਦਾ ਰੂਪੀ ਕਵੀ ਚ ਕੱਢ ਕੇ ਵਿਖਾਤਾ, ਲੈ ਨੀ ਸਕੇ ਹੀਣ ਦਾਸ ਨੂੰ।
ਕਿਰਨ ਓਲੇ ਲਾਖ ਛਪਾਇਆ,
ਦਾਸ ਨੇ ਜਿਵੇਂ ਲੱਖ ਲੱਖਾਂ ਦੀ ਕੀਮਤ ਲਾਲ ਨੂੰ ਕੱਖਾਂ ਦੇ ਓਲੇ ਕੋਈ ਲੁਕੋ ਲਵੇ, ਐਂ ਉਹਨਾਂ ਨੂੰ ਲੁਕੋ ਲਿਆ ਹੈ। ਕੱਖਾਂ ਦੀ ਨਿਆਈ ਕੌਣ ਹੈ? ਵਿਸ਼ੇ। ਉਹਨਾਂ ਦੇ ਚ ਲਾਲ ਦੀ ਨਿਆਈ ਜੋ ਪਰਮੇਸ਼ਰ ਦਾ ਨਾਮ ਹੈ, ਇਹਨੂੰ ਇਹਨਾਂ ਦੇ ਓਲੇ ਪਰਦੇ ਚ ਪੈ ਕੇ ਵਿਸ਼ਿਆਂ ਦੇ ਚ ਲੁਕੋਈ ਬੈਠੇ, ਬੇਮੁਖ ਹੋਏ ਬੈਠੇ। ਕਿਰਨ ਓਲੇ ਲਾਖ ਛਪਾਇਆ, ਕਿਰਨ ਇੰਦਰੀਏ ਹੈ ਜਿਹੜੇ ਇਹਨਾਂ ਦੇ ਓਲੇ ਲਾਖ ਲੱਖ ਸਰੂਪ ਜੋ ਹੈ ਆਪਣਾ ਆਤਮਾ, ਉਸ ਨੂੰ ਲੁਕੋਈ ਬੈਠੇ ਹੈ। ਲੱਖਾਂ ਕਰਕੇ ਬੇਕੀਮਤ ਜੋ ਪਰਮੇਸ਼ਰ ਦਾ ਨਾਮ ਹੈ, ਉਹਨੂੰ ਲੁਕੋਈ ਬੈਠੇ ਹੈ। ਖਾਣ ਪੀਣ ਰੂਪੀ ਕੱਖਾਂ ਦੇ ਬਹਾਨੇ ਚ ਫਸੇ ਹੋਏ, ਪੇਟ ਤੋੜ ਲਿਆ, ਪੇਟ ਭਰਿਓ, ਪਸ਼ੂਆਂ ਜੋ ਸੋਇਓ, ਮਨੁੱਖ ਜਨਮੇ ਹਾਰਿਓ, ਇਹ ਕੱਖਾਂ ਦੇ ਪਸ਼ੂ ਪ੍ਰੀਤ ਘਾਹ ਸੰਗਰਤੇ, ਐ ਪਦਾਰਥ ਰੂਪੀ ਕੱਖਾਂ ਦੇ ਓਹਲੇ ਪੈ ਕੇ, ਪਰਦੇ ਚ ਪੈ ਕੇ ਲੱਖਣਾ ਹੀ ਸਰੂਪ ਨੂੰ ਉਸ ਨੂੰ ਲੁਕੋ ਲਿਆ ਹੈ, ਗੁਪਤ ਕਰ ਛੱਡਿਆ ਹੈ।
ਮਸਤਕ ਭਾਗ ਹੋਵੇ ਤੁਰ ਲਿਖਿਆ,
ਜਿਨ੍ਹਾਂ ਦੇ ਮੱਥੇ ਦੇ ਨਿਸਕਾਮ ਕਰਮ ਕੀਤੇ ਹੋਣ, ਈਸ਼ਨ ਪ੍ਰੇਰ ਕੇ ਤੁਹਾਨੂੰ ਲਿਖਤ ਲਿਖ ਦਿੱਤਾ ਹੋਵੇ,
ਤਾਂ ਸਤਿਗੁਰ ਸੇਵਾ ਲਾਏ।
ਵਾਹਿਗੁਰੂ ਸਾਹਿਬ ਦੀ ਸੇਵਾ ਚ ਉਹਨਾਂ ਨੂੰ ਪਰਮੇਸ਼ੁਰ ਪ੍ਰੇਰ ਕੇ ਲਾਉਂਦਾ ਹੈ। ਸਤਿਗੁਰੂ ਆਪਦੇ ਭਜਨ ਸਿੰਘ ਦੀ ਸੇਵਾ ਚ ਲਾਉਂਦੇ ਹਨ।
ਨਾਨਕ ਰਤਨ ਜਵੇਹਰ ਪਾਵੇ,
ਵਾਹਿਗੁਰੂ ਸਾਹਿਬ ਜੀ ਕਹਿੰਦੇ ਗੁਰਾਂ ਦੇ ਪਾਸੋਂ ਰਤਨ ਗੁਰਾਂ ਦਾ ਸ਼ਬਦ, ਜਵੇਹਰ ਗਿਆਨ ਉਹ ਪੁਰਖ ਪਾਉਂਦਾ ਹੈ।
ਧੰਨ ਧੰਨ ਗੁਰਮਤ ਹਰ ਪਾਏ,
ਗੁਰੂ ਸਾਹਿਬ ਹੈ, ਧੰਨ ਗੁਰੂ ਸਾਹਿਬ ਦੀ ਮਤ ਸਿੱਖਿਆ ਹੈ, ਜਿਸ ਕਰਕੇ ਹਰੀ ਅਕਾਲ ਪੁਰਖ ਨੂੰ ਪਾ ਲਈਦਾ ਹੈ।
ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਭਇਆ ਆਨੰਦ,
ਭਗਤ ਜਨ ਹਨ ਜੋ ਪੁਰਖ ਉਹਨਾਂ ਨਾਲ ਮਿਲੇ ਹੈ, ਉਹਨਾਂ ਨੂੰ ਪਰਮੇਸ਼ੁਰ ਦੇ ਸਰੂਪ ਦੀ ਪ੍ਰਾਪਤੀ ਆਨੰਦ ਹੋਇਆ ਹੈ।
ਹਰ ਨੀਕੀ ਕਥਾ
ਸੁਣਾਏ, ਲੱਖਣਾ ਬੁੱਤੀ ਦੁਆਰਾ, ਪ੍ਰਕਾਸ਼ੀ ਲੱਖਣਾ ਦੁਆਰਾ, ਸਰੂਪ ਲੱਖਣਾ ਦੁਆਰਾ, ਚੰਗੀ ਸੋਹਣੀ ਕਥਾ ਗੁਰੂ ਸਾਹਿਬ ਸੁਣਾਉਂਦੇ ਹਨ।
ਦੁਰਮਤ ਮੈਲ ਗਈ ਸਭ ਨੀਕਰ ਨੀਕਲ, ਥੋੜੀ ਹੋਊ ਦੁਰਮਤ ਮੈਲ ਗਈ ਸਭ ਨਿਕਲ,
ਸਾਰੀ ਨਿਕਲ ਗਈ ਹਿਰਦੇ ਚੋਂ,
ਸਤ ਸੰਗਤ ਮਿਲ ਬੁੱਧ ਪਾਏ,
ਸਤ ਸੰਗਤ ਨਾਲ ਮਿਲ ਕੇ ਆਤਮ ਪਛਾਣੀ, ਪਰਮਾਤਮਾ ਦੀ ਪ੍ਰਾਪਤੀ ਵਾਲੀ ਅਕਲ ਪਾਈ, ਬੋਧ ਆਈ, ਬੁੱਧੀ।
ਰਾਮ ਜਨ ਗੁਰਮਤ ਰਾਮ ਬੁਲਾਏ,
ਭਾਈ ਰਾਮ ਦੇ ਜਨ ਜਿਹੜੇ ਪਿਆਰੇ ਹਨ ਉਹ ਗੁਰਮਤ ਦੁਆਰਾ ਆਪ ਵੀ ਰਾਮ ਜਪਦੇ ਹੈ, ਹੋਰਨਾਂ ਜਗਿਆਸਿਆਂ ਨੂੰ ਵੀ ਰਾਮ ਨੂੰ ਬੁਲਾਉਂਦੇ ਹਨ, ਚਲਾਉਂਦੇ ਹਨ।
ਜੋ ਜੋ ਸੁਣੈ ਕਹਿ ਸੋ ਮੁਕਤਾ,
ਜਿਹੜੇ ਗੁਰਸਿੱਖ ਸੁਣਦੇ ਹੈ, ਜਿਹੜੇ ਜਿਹੜੇ ਗੁਰਸਿੱਖ ਤੱਤ ਵੇਤੇ ਕਹਿੰਦੇ ਉਹ ਵੀ ਮੁਕਤ ਹਨ।
ਰਾਮ ਜਪਤ ਸੋਹਾਇ,
ਮਹਾਰਾਜ ਦਾ ਨਾਮ ਜਪਦੇ ਉਹ ਭਾਈ ਸੋਭਾ ਪਾਉਂਦੇ ਆ ਲੋਕ ਪ੍ਰਲੋਕ ਵਿੱਚ।
ਰਹਾਉ ਜੇ ਵੱਡ ਭਾਗ ਹੋਵੇ ਮੁਖ ਮਸਤਕ,
ਵੱਡਿਆਂ ਤੋਂ ਵੱਡੇ ਸਿਰੋਮਣੀ ਮੱਥੇ ਦੇ ਭਾਗ ਹੋਣ,
ਹਰ ਰਾਮ ਜਨਾ ਭੇਟਾਏ,
ਜੋ ਰਾਮ ਦੇ ਪਿਆਰੇ ਹਨ ਉਹਨਾਂ ਦੇ ਨਾਲ ਭੇਟਾਏ, ਭੇਟ ਨਾ ਕਰੇ, ਮਿਲ ਨਾ ਕਰੇ, ਹਰੀ ਦੀ ਪ੍ਰਾਪਤੀ ਹੁੰਦੀ ਹੈ।
ਦਰਸ਼ਨ ਸੰਤ ਦੇਹ ਕਰ ਕਿਰਪਾ,
ਕਰੇ ਮਹਾਰਾਜ ਆਪਦੇ ਸੰਤ ਭਗਤੀ ਦੇ ਸਾਸ ਗਲਾਸ ਜਪਦੇ ਹੈ ਉਹਨਾਂ ਦੇ ਦਰਸ਼ਨ ਸਾਨੂੰ ਕਿਰਪਾ ਦ੍ਰਿਸ਼ਟੀ ਕਰਕੇ ਦਿਓ।
ਸਭ ਦਾਲਤ ਦੁੱਖ ਲਹਿ ਜਾਏ,
ਵਿਦਿਆ ਦੀਆਂ ਦਲਿਦਾਂ ਜਿਹੜੀਆਂ ਦਲਿਦਰਾਂ ਵਿਦਿਆ ਦਾ ਦੁੱਖ ਜੰਮਣ ਮਰਨ ਦਾ ਸਾਰਾ ਹੀ ਲਹਿ ਜਾਂਦਾ ਮਿਟ ਜਾਂਦਾ ਹੈ।
ਹਰ ਕੇ ਲੋਕ ਰਾਮ ਜਨ ਨੀਕੇ,
ਲੋਕ ਪ੍ਰਕਾਸ਼ ਵਾਲੇ ਪੁਰਖ ਹਨ, ਰਾਮ ਦੇ ਜਨ ਭਗਤ ਨੀਕੇ ਅੱਛੇ।
ਭਾਗਹੀਣ ਨਾ ਸੁਖਾ,
ਤੁਸੀਂ ਚੰਗੇ ਨੀ ਲੱਗਦੇ ਮਹਾਰਾਜ ਦੇ ਪਿਆਰੇ ਸੰਤ ਭਗਤ।
ਜਿਉਂ ਜਿਉਂ ਰਾਮ ਕਹਿ ਜਨ ਉੱਚੇ,
ਜਿਵੇਂ ਆਨੰਦ ਵਿੱਚ ਲੀਨ ਹੋ ਕੇ ਮਹਾਰਾਜ ਭਜਨ ਉੱਚੀ ਕੀਰਤਨ ਕਰਦੇ ਹੈ, ਭਜਨ ਕਰਦੇ ਹਨ।
ਨਰ ਨਿੰਦਕ ਡਾਂਸ ਲਗਾਏ,
ਹਰ ਸਾਲ ਵੀ ਗਵਾਉਂਦੇ ਹੈ, ਸੁਣ ਵਾਲੇ ਜੇ ਵਰਖਾ ਪੈ ਜਾਵੇ ਤੇ ਜਿੰਨੀਆਂ ਖੇਤਾਂ ਚ ਮੀਂਹ ਪਵੇ ਸਾਰੇ ਨਿਹਾਲ ਸਬਜ ਹੋ ਜਾਂਦੇ ਹੈ। ਇਹ ਸੁਣਨ ਵਾਲਿਆਂ ਦੇ ਮਨ ਉੱਚੀ ਖੇਰ ਸਬਜ ਕਰਦੇ, ਉਦੋਂ ਬਾਣੀ ਉੱਚੀ ਪੜ ਕੇ ਨਿੰਦਕ ਪੁਰਖਾਂ ਨੂੰ ਚੰਗੇ ਨੀ ਲੱਗਦੇ।
ਨਰ ਨਿੰਦਕ ਡਾਂਸ ਲਗਾ,
ਨਿੰਦਕਾਂ ਪੁਰਖਾਂ ਨੂੰ ਦੰਗ ਲੱਗਦਾ ਹੈ। ਪਟਿਆਲੇ ਵਿੱਚ ਸੁਖਣੀ ਸਾਹਿਬ ਦਾ ਉੱਚੀ 3 ਵਜੇ ਪਾਠ ਹੁੰਦਾ ਸੀ, ਉੱਥੋਂ ਦਾ ਜਿਹੜਾ ਅਫਸਰ ਸੀ ਉਹ ਕਹਿੰਦਾ ਮੈਨੂੰ ਨੀਂਦ ਨੀ ਆਉਂਦੀ, ਜਿਹੜਾ ਇਹ ਲਾਊਡ ਸਪੀਕਰ ਹੈ ਬੰਦ ਕਰ ਦਿਆ ਕਰੋ। ਫਿਰ ਉਹ 5 ਵਜੇ ਵਿਚਾਰੇ ਹੁਣ ਆਉਂਦੇ ਹੈ। ਇਸ ਪ੍ਰਕਾਰ ਦੀ ਹਾਲਤ ਹੈ ਨਿੰਦਕ ਪੁਰਖਾਂ ਨੂੰ, ਜਿਨ੍ਹਾਂ ਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ, ਉਹ ਜਿਵੇਂ ਡੰਗ ਲੱਗਦਾ ਹੁੰਦਾ, ਜਿਵੇਂ ਦੁੱਖ ਲੱਗਦਾ।
ਤ੍ਰਿਗ ਤ੍ਰਿਗ ਨਰ ਨਿੰਦਕ ਜਿਨ
ਜਨ ਨਹੀਂ ਜਾਣੇ, ਉਹ ਤਾਂ ਸਾਰੀ ਸਾਰੀ ਰਾਤ ਉੱਥੇ ਗੁਜ਼ਾਰੇ ਆਉਂਦੇ ਹੈ।
ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ,
ਉਹ ਨਿੰਦਕ ਪੁਰਖ ਤ੍ਰਿਗ ਹੈ ਉਹਨਾਂ ਦੇ ਕਰਮ, ਸਰਕਾਰ ਹੈ ਉਹਨਾਂ ਦੇ ਜਿਹੜਾ ਦੁਨੀਆਂ ਚ ਕਰਮ ਹੈ ਇਹ ਸਾਰੇ ਉਹਨਾਂ ਦੇ ਪ੍ਰਕਾਰ ਯੋਗ, ਉਹਦੇ ਮਾਂ ਪਿਓ ਵੀ ਪ੍ਰਕਾਰ ਯੋਗ ਹੈ। ਨਿੰਦਕ ਪੁਰਖ
ਜਿਨ ਜਨ ਨਹੀਂ ਭਾਏ,
ਜਿਨ੍ਹਾਂ ਨੂੰ ਮਹਾਰਾਜ ਦੇ ਪਿਆਰੇ ਬੰਦਗੀ ਕਰਨ ਵਾਲੇ ਚੰਗੇ ਹੀ ਨਹੀਂ ਲੱਗੇ ਹਨ।
ਹਰ ਕੇ ਸਖਾ ਸਖਾਏ,
ਸਖਾ ਪਿਆਰੇ ਸੰਤ ਸਖਾ ਸਹਾਇਤਾ ਕਰਨ ਵਾਲੇ ਹੈ ਮਹਾਰਾਜ ਮਿਲਣ ਦੀ, ਕਿਉਂ ਪਿਆਰੇ ਤੋਂ ਪਿਆਰੇ ਹਨ ਪਰਮੇਸ਼ਵਰ ਦੇ।
ਸੇ ਹਰ ਕੇ ਚੋਰ ਬੇਮੁਖ ਮੁਖ ਕਾਲੇ,
ਪਰਮੇਸ਼ਵਰ ਦੇ ਚੋਰ ਹੈ ਤੇ ਤਸਕਰ ਜੋ ਨਾਮ ਵਾਲੀ ਨੇ ਉਹ ਬੇਮੁਖ ਹੈ, ਉਹਨਾਂ ਦੇ ਉਗਣਾ ਕਰਕੇ ਕਾਲੇ ਮੂੰਹ ਅੰਤਾ ਕਰਨ ਹੋਏ ਹਨ ਪਾਪਾਂ ਕਰਕੇ।
ਜਿਨ ਗੁਰ ਕੀ ਪੈਜ ਨਾ ਪਾਏ,
ਸਾਹਿਬ ਦੀ ਪ੍ਰਤੱਗਿਆ ਨਿਯਮ ਕੀਤਾ ਹੋਇਆ ਵਡਿਆਈ ਚੰਗੀ ਨੀ ਲੱਗਦੀ ਹੈ।
ਦਇਆ ਦਇਆ ਕਰ ਰੱਖੋ ਹਰ ਜੀਓ,
ਦਇਆ ਦੀ ਆਕਰ ਖਾਣੀ ਹਰ ਜੀ, ਆਪ ਦਇਆ ਦ੍ਰਿਸ਼ਟੀ ਕਰਕੇ ਰੱਖਣਾ ਕਰੋ।
ਹਮ ਦੀਨ ਤੇਰੀ ਸ਼ਰਨ ਆਏ,
ਗਰੀਬ ਹਾਂ ਆਪ ਜੀ ਸੱਚੇ ਪਾਤਸ਼ਾਹ ਸ਼ਰਨ ਆਏ ਹਾਂ।
ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ,
ਅਸੀਂ ਮਹਾਰਾਜ ਆਪਦੇ ਬੱਚੇ ਹਾਂ, ਤੁਸੀਂ ਸਾਡੇ ਪਿਤਾ ਹੋ, ਹਮ ਬਾਰਕ ਤੁਮ ਗੁਰ ਪਿਤਾ ਹੈ, ਇਹ ਪ੍ਰਭੂ ਗੁਰੂ ਸਮਰੱਥ ਮੇਰੇ।
ਜਨ ਨਾਨਕ ਬਖਸ਼ ਮਿਲਾਏ,
ਮਹਾਰਾਜ ਨਾਮ ਦੀ ਬਖਸ਼ਿਸ਼ ਕਰਕੇ ਸਾਡੇ ਉਗਣਾਂ ਨੂੰ ਬਖਸ਼ ਕੇ ਮੇਲ ਲਓ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ।
ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਨ ਨੀਕੇ,
ਜਿਹੜੇ ਮਨ ਕਰਕੇ ਪਿਆਰੇ ਹੈ ਤੇ ਇੰਦਰੀਆਂ ਨੂੰ ਸਾਧਣ ਵਾਲੇ ਜਿਹੜੇ ਹੈ ਤੇ ਜਨ ਭਗਤ ਕੀਰਤਨ ਗਾਉਣ ਵਾਲੇ ਮਨਵਾਣੀ ਸਰੀਰ ਕਰਕੇ ਅੱਛੇ ਹਨ।
ਤਿੰਨ ਉੱਪਰ ਹੱਥ ਬਤਾਵੇ,
ਉਹਨਾਂ ਦੇ ਉੱਤੇ ਪਰਮੇਸ਼ਰ ਹੱਥ ਬਤਾਵੇ, ਫੇਰਦਾ ਸਿਰ ਪੜੋਸਦਾ, ਉਹਨਾਂ ਦੀ ਰੱਖਿਆ ਕਰਦਾ ਮਹਾਰਾਜ ਸਾਹਿਬ, ਉਹ ਤਿੰਨ ਉੱਪਰ ਕਿਰਪਾ ਦਾ ਹੱਥ ਉਹਨਾਂ ਉੱਤੇ ਫੇਰਦਾ ਹੈ, ਉਹਨਾਂ ਦੇ ਉੱਪਰ ਕੋਈ ਨਹੀਂ ਹੈ। ਐਸੇ ਜਿਹੜੇ ਮਹਾਂਪੁਰਖ ਸਭ ਤੋਂ ਉੱਚੇ ਹੈ, ਹੱਥ ਬਤਾਵੇ ਕਿਰਪਾ ਦਾ ਹੱਥ ਸੱਚੇ ਪਾਤਸ਼ਾਹ ਫੇਰਦੇ ਹੈ, ਜਿਨ੍ਹਾਂ ਦੇ ਤੋਂ ਮਹਾਤਮਾ ਹੱਥ ਦੇ ਦਿੰਦੇ ਆ, ਰੱਖ ਦਿੰਦੇ ਕਿਰਪਾ ਦਾ, ਉਹਨਾਂ ਨੂੰ ਵਾਹਿਗੁਰੂ ਦਾ ਸਰੂਪ ਬਤਾ ਦਿੰਦੇ ਹੈ, ਦੱਸ ਦਿੰਦੇ ਹਨ।
ਗੁਰਮੁਖ ਸਾਧ ਸੇ ਹੀ ਪ੍ਰਭ ਭਾਏ,
ਗੁਰਮੁਖ ਸੰਤ ਭਗਤ ਵਾਹਿਗੁਰੂ ਨੂੰ ਭਾਏ ਚੰਗੇ ਲੱਗੇ ਹਨ,
ਕਰ ਕਿਰਪਾ ਆਪ ਮਿਲਾਵੇ,
ਕਿਰਪਾ ਕਰਕੇ ਆਪਦੇ ਨਾਲ ਵਾਹਿਗੁਰੂ ਨੂੰ ਮਿਲਿਆ ਹੈ, ਉਹ ਆਪਣੇ ਸਰੂਪ ਵਿੱਚ ਮੇਲ ਦਿੰਦੇ ਹਨ।
ਰਾਮ ਮੂਕੋ ਹਰ ਜਨ ਮੇਲ ਮਨ ਭਾਵੈ,
ਪਰਮੇਸ਼ਰ ਨੂੰ ਹਰੀ ਆਪਦੇ ਜਨਾਂ ਨੂੰ ਮੇਲ, ਸਾਡੇ ਮਨ ਤੋਂ ਪਿਆਰੇ ਭਾਉਂਦੇ ਹਨ।
ਅਮਿਓ ਅਮਿਓ ਹਰ ਰਸ ਹੈ ਮਿੱਠਾ,
ਤੇਰਾ ਰਸ ਜਿਹੜਾ ਦੇਵਤਿਆਂ ਦਾ ਅੰਮ੍ਰਿਤ ਹੈ, ਜਿਹੜਾ ਉਸ ਅੰਮ੍ਰਿਤ ਨਾਲੋਂ ਵੀ, ਜਿਹੜਾ ਚੰਦਰਾਂ ਦੀਆਂ ਕਿਰਨਾਂ ਚੋਂ ਅੰਮ੍ਰਿਤ ਨਿਕਲਦਾ ਚੰਗੇ ਉਹਦੇ ਨਾਲੋਂ ਵੀ, ਜਿਹੜਾ ਪਤਾਲ ਚ ਸੱਪਾਂ ਦੀ ਜ਼ਹਿਰ ਨਹੀਂ ਗਵਾ ਸਕਦਾ ਉਸ ਅੰਮ੍ਰਿਤ ਨਾਲੋਂ ਵੀ। ਅਤੇ ਇਸ ਪ੍ਰਕਾਰ ਜਿੰਨੇ ਕਾਂਤਾਂ ਦੇ ਐਤਕ ਹੋਠਾਂ ਚ ਅੰਮ੍ਰਿਤ ਮੰਨੇ ਹੈ, ਇਹ ਸਾਰੇ ਅੰਮ੍ਰਿਤ ਜਿਹੜੇ ਗਲਤੀ ਨਾਲ ਮੰਨੇ ਹੈ ਲੋਕਾਂ ਨੇ, ਇਸ ਮਿੱਠੇ ਰਸਾਂ ਨੂੰ ਅੰਮ੍ਰਿਤ ਮੰਨਿਆ ਹੈ, ਇਹਨਾਂ ਸਾਰਿਆਂ ਅੰਮ੍ਰਿਤਾਂ ਨਾਲ ਹਰੀ ਦਾ ਰਸ ਅੰਮ੍ਰਿਤ ਬ੍ਰਹਮਾਨੰਦ ਦੇ ਦੇਣ ਵਾਲਾ ਮਿੱਠਾ ਪਿਆਰਾ ਹੈ।
ਮਿਲ ਸੰਤ ਜਨਾ ਮੁਖ ਪਾਵੇ,
ਸੰਤਾਂ ਜਨਾਂ ਨਾਲ ਮਿਲ ਕੇ ਮੁਖ ਵਿੱਚ ਪਾਇਆ ਜਾ ਸਕਦਾ ਹੈ। ਐਵੇਂ ਭਾਗਾਂ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਕਿਸੇ ਨੂੰ।
ਰਹਾਉ ਹਰ ਕੇ ਲੋਕ ਰਾਮ ਜਨ ਉੱਤਮ,
ਲੋਕ ਪ੍ਰਕਾਸ਼ ਵਾਲੇ ਲੋਕ ਹੈ ਰਾਮ ਦੇ ਜਨ, ਹਰ ਕੇ ਲੋਕ ਰਾਮ ਜਨ
ਉੱਤਮ, ਹਰ ਕੇ ਲੋਕ ਰਾਮ ਜਨ ਉੱਤਮ,
ਹਰੀ ਕੇ ਲੋਕ ਪ੍ਰਕਾਸ਼ ਹੋਇਆ ਹੈ ਉਹ ਰਾਮ ਦੇ ਜਨ ਸਭ ਤੋਂ ਉੱਤਮ ਹਨ।
ਮਿਲ ਉੱਤਮ ਪਦਵੀ ਪਾਵੇ,
ਮਿਲ ਕੇ ਭਾਈ ਹਰੇਕ ਆਦਮੀ ਲੋਕ ਜਿਹੜੇ ਆ ਉੱਤਮ ਪਦਵੀ ਬ੍ਰਹਮ ਗਿਆਨ ਦੀ ਪਦਵੀ ਨੂੰ ਪਾ ਸਕਦੇ ਹਨ।
ਹਮ ਹੋਵਤ ਚੇਰੀ ਦਾਸ ਦਾਸਨ ਕੀ,
ਜਿਹੜੇ ਸੇਵਕ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਹੈ ਉਹਨਾਂ ਦੀ ਦਾਸੀਆਂ ਦੀ ਦਾਸੀਆਂ ਬਣਨਾ ਕਹੀਏ, ਇੰਨੀ ਗਰੀਬੀ ਸਾਡੀ ਬੁੱਧੀ ਚ ਹੋਣੀ ਚਾਹੀਦੀ ਹੈ।
ਮੇਰਾ ਠਾਕੁਰ ਖੁਸ਼ੀ ਕਰਾਵੇ,
ਵਾਹਿਗੁਰੂ ਸਾਡੀ ਗਰੀਬੀ ਵੇਖ ਕੇ ਸਾਡੇ ਵੀ ਖੁਸ਼ੀ ਕਰੇ ਜੋ ਇਹ ਦਾਸਾਂ ਦੇ ਦਾਸ ਬਣ ਚੁੱਕੇ ਹਨ।
ਸੇਵਕ ਜਨ ਸੇਵ ਹੈ ਸੇ ਵੱਡ ਭਾਗੀ,
ਸੇਵਕ ਭਾਵਨਾ ਧਾਰ ਕੇ ਮਾਨ ਮਾਨ ਤੋਂ ਰਹਿਤ ਹੋ ਕੇ ਸੇਵਾ ਕਰਦੇ ਆ ਭਗਤ, ਉਹ ਵੱਡੀਆਂ ਭਾਵਨਾ ਵਾਲੇ ਸੇਵਨ ਕਰਨ ਵਾਲੇ ਹਨ।
ਰਿਧ ਮਨ ਤਨ ਪ੍ਰੀਤ ਲਗਾਵੇ,
ਸਾਡੇ ਹਿਰਦੇ ਵਿੱਚ ਜੋ ਮਨ ਰਹਿੰਦਾ ਹੈ ਸਾਡੇ ਤਨ ਚ ਉਹਨਾਂ ਦੇ ਮਿਲਣ ਦੀ ਪ੍ਰੀਤੀ ਲੱਗੀ ਹੋਈ ਹੈ। ਮਨ ਉਹ ਸਿਰੋਮਣੀ ਹੈ ਸਾਡੇ ਹਿਰਦੇ ਚ, ਸਾਡੇ ਤਨ ਚ ਵੀ ਬਾਣੀ ਕਰਕੇ ਵੀ ਉਹਨਾਂ ਦੀ ਪ੍ਰੀਤੀ ਮਾਰਨ ਲਾਉਣਾ ਕੀਤੀ ਹੈ ਉਹਨਾਂ ਦੀ ਸੰਗਤ ਦੀ।
ਬਿਨ ਪ੍ਰੀਤੀ ਕਰੇ ਬਹੁ ਬਾਤਾਂ,
ਜਿਹਨਾਂ ਲੋਕਾਂ ਚ ਲਿਵ ਨਹੀਂ ਲੱਗੀ ਉਹਨਾਂ ਚ ਪ੍ਰੇਮ ਨਹੀਂ ਹੈ, ਜਿਹਨਾਂ ਚ ਸਰਦਾ ਨੇ ਉਹਨਾਂ ਦੇ ਅੰਦਰ ਵੀ ਪ੍ਰੇਮ ਨੇ, ਬਿਨਾਂ ਪ੍ਰੀਤ ਤੋਂ ਬਾਹਲੀਆਂ ਗੱਲਾਂ ਬਕਵਾਸ ਕਰੀ ਜਾਂਦੇ ਹਨ।
ਕੂੜ ਬੋਲ ਕੂੜੋ ਫਲ ਪਾਵੇ,
ਤੁਸੀਂ ਬੋਲਦੇ ਮੇਰੀ ਸਮਾਧੀ ਲੱਗੀ ਹੈ, ਮੈਂ ਇਹਨਾਂ ਝਗੜਾ ਹੁੰਦਾ ਰਿਹਾ ਹੈ ਰੱਬ ਨਾਲ, ਕਿਉਂ ਝੂਠ ਬੋਲ ਬੋਲ ਕੇ ਅੰਤੋਂ ਕੂੜ ਨਰਕ ਵਿੱਚ ਪੈਣ ਦਾ ਹੀ ਫਲ ਪਾਉਂਦੇ ਹਨ।
ਮੁੱਖ ਉਤਾਰ ਕਿਰਪਾ ਜਗ ਜੀਵਨ ਦਾ,
ਸਾਰੇ ਜਗਤ ਕੇ ਜੀਵਨ ਰੂਪ ਦਾਤਾ ਪਰਮੇਸ਼ਰ ਸਾਡੀ ਦੀ ਕਿਰਪਾ ਦ੍ਰਿਸ਼ਟੀ ਕਰੋ ਆਪ।
ਹਰ ਸੰਤ ਪਵੀ ਲੇ ਪਾਵੇ,
ਸਾਸ ਗਿਆ ਜਿਹਨਾਂ ਨੂੰ ਵਿਸਰਦਾ ਨੀ ਉਹਨਾਂ ਦੀ ਚਰਨੀ ਲੈ ਕੇ ਸਾਨੂੰ ਪਾਉਣਾ ਕਰੋ ਜੀ।
ਹਾਂ ਕਾਟੋ
ਚਰਨੀ ਲੱਗ ਕੇ ਚਰਨਾਂ ਦੀ ਧੂਲ ਲੈ ਕੇ ਉਹਨਾਂ ਦੇ ਚਰਨਾਂ ਦੀ ਧੂਲ ਨੂੰ ਪਾਉਣਾ ਕਰੀਏ, ਆਪਣੇ ਆਪ ਨੂੰ ਪਾਈਏ।
ਹਾਂ ਕਾਟੋ ਕਾਟ ਬਾਟ ਸਿਰ ਰੱਖੋ,
ਅਸੀਂ ਸੱਚੇ ਪਾਤਸ਼ਾਹ ਜੀ ਕੱਟ ਕਰਕੇ ਬਾਹਰ ਤਲਵਾਰ ਦੀ ਧਾਰ ਦੇ ਨਾਲ ਆਪਦੇ ਸਿਰ ਨੂੰ ਉਹਨਾਂ ਸੰਤਾਂ ਦੇ ਕੱਟਣ ਵਾਲਾ ਹੋ ਕੇ ਕੱਟ ਕੇ ਸਿਰ ਉਹਨਾਂ ਦੇ ਧਰਤੀ ਰਾਹ ਬਣਾ ਕੇ ਰੱਖ ਦਈਏ।
ਜਿਤ ਨਾਨਕ ਸੰਤ ਚੜ੍ਹ ਆਵੇ,
ਸਾਡਾ ਪਿਆਰ ਹੈ ਸੰਤ ਜੀ ਰਾਹ ਬਣਾ ਕੇ ਸਾਡੇ ਸਿਰ ਨੂੰ ਚੱਲ ਕੇ ਆਉਣ, ਚੜ੍ਹ ਕੇ ਸਿਰ ਕੱਟ ਕੇ ਤਲਵਾਰ ਦੀ ਧਾਰ ਨਾਲ ਕੱਟਣ ਵਾਲੇ ਹੋ ਕੇ ਵੱਢ ਕੇ ਰੱਖ ਦਈਏ। ਸੰਤ ਮਹਾਤਮਾ ਸਾਡੇ ਸਰੀਰ ਦੇ ਲੋਸ ਨੂੰ ਆਪਣਾ ਰਾਹ ਬਣਾ ਕੇ ਚੜ੍ਹ ਕੇ ਆਉਣ, ਅਸੀਂ ਆਪਣੇ ਆਪ ਨੂੰ ਸਫਲਾ ਸਮਝਦੇ ਹਾਂ, ਇਹ ਸਾਡੇ ਅੰਦਰ ਇੰਨਾ ਪਿਆਰ ਹੈ। ਇਸੇ ਪ੍ਰਕਾਰ
ਹਾਂ ਕਾਟੋ ਕਾਟ ਬਾਢ ਸਿਰ ਰੱਖ,
ਇਸੇ ਪ੍ਰਕਾਰ ਅਸੀਂ ਬਾਢ ਗਿਆਨ ਰੂਪੀ ਤਲਵਾਰ ਦੇ ਨਾਲ ਕੱਟਣ ਵਾਲੇ ਹੋ ਕੇ ਸਿਰ, ਅਗਿਆਨ ਦਾ ਕੌਣ ਹੈ ਹੰਕਾਰ, ਇਹਨੂੰ ਹੰਕਾਰ ਨੂੰ ਦੇਹ ਦੇ ਆਸ ਨੂੰ ਕੱਟ ਕੇ ਵੱਢਣ ਵਾਲੇ ਹੋ ਕੇ ਇਹ ਮੇੜ ਦੀਏ ਹੰਗਤਾ ਦੀ।
ਜਿਤ ਨਾਨਕ ਸੰਤ ਚੜ੍ਹ ਆਵੇ,
ਨਾਨਕ ਸੰਤ ਇੱਥੇ ਵਾਹਿਗੁਰੂ ਦਾ ਨਾਮ ਹੈ, ਉਹ ਸੰਤ ਵਾਹਿਗੁਰੂ ਹੈ ਨਾ ਆਪ, ਇੱਥੇ ਸੰਤ ਪਰਮੇਸ਼ਰ ਦਾ ਨਾਮ ਹੈ। ਦਸਵੇਂ ਪਾਤਸ਼ਾਹ ਨੇ ਵੀ ਲਿਖਿਆ ਸਮੇਂ ਸੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਸੁਣਾਈ। ਚੌਵੀ ਗਾਉਣ ਦੀ ਕਥਾ ਲਿਖਦੇ ਮਹਾਰਾਜ ਨੇ ਕਿਹਾ ਸਮੇਂ ਸੰਤ ਦੇ ਸਹਾਇਕ ਹੁੰਦੇ, ਇਸ ਕਰਕੇ ਤੇਰਾ ਨਾਮ ਵੀ ਵਾਹਿਗੁਰੂ ਸੰਤੀ ਹੈ, ਸੋ ਇੱਥੇ ਵਾਹਿਗੁਰੂ ਨੂੰ ਸੰਤ ਕਹਿ ਰਹੇ ਹਨ। ਹਾਂਜੀ,
ਜਿਤ ਨਾਨਕ ਸੰਤ ਚੜ੍ਹ ਆਵੇ,
ਇਸ ਹੰਕਾਰ ਦੀ ਨਿਵਿਰਤੀ ਵੇਖ ਕੇ ਸਾਡੇ ਅੰਤਾਂਤਮ ਦੇ ਅੰਦਰ ਸੰਤ ਅਕਾਲ ਪੁਰਖ ਚੜ੍ਹ ਕੇ ਅਸਵਾਰ ਹੋ ਕੇ ਆ ਜਾਵੇ, ਉਹ ਰਾਹ ਅਸੀਂ ਬਣ ਜੀ ਉਸਦੀ ਪ੍ਰਾਪਤੀ ਦਾ। ਜਿਵੇਂ ਮੂਠੀ ਆਊ ਸੇਜ ਨੈਣਾ ਕਰੀਬ ਸ਼ਾਵਣਾ, ਜੇ ਦੇਖਾ ਇੱਕ ਵਾਰ ਦੱਸੋ ਕੀ ਮਾਹੂ ਵਾਹੇ।
ਰਾਮ ਕਲੀ ਮਹੱਲਾ ਚੌਥਾ, ਜੇ ਵੱਡ ਭਾਗ ਹੋਵੇ ਵੱਡ ਮੇਰੇ,
ਭਾਈ ਜੇ ਵਡਿਆਈ ਦੀ ਇੱਛਾ ਭੱਜੀਏ ਇਹਨੂੰ ਸਾਡਿਓ, ਤੇ ਵੱਡਿਆਂ ਤੋਂ ਵੱਡੇ ਭਾਗ ਨਿਸਕਾਮ ਕਰਮ ਸਾਡੇ ਹੋਣ।
ਜਨ ਮਿਲਦਿਆਂ ਢਿੱਲ ਨਾ ਲਾਈ ਹੈ,
ਭਾਗਾਂ ਨਿਸਕਾਮੀ ਜਨਾਂ ਨੂੰ ਮਿਲਦਿਆਂ ਹੋਇਆਂ ਢਿੱਲ ਦੇਰ ਨਾ ਲਾਈਏ, ਜੋ ਕਾਮਨਾ ਤੋਂ ਰਹਿਤ ਪੁਰਖ ਹੈ ਉਹਨਾਂ ਦੇ ਨਾਲ ਮਿਲੀਏ, ਸਕਾਮੀਆਂ ਨੂੰ ਛੱਡ ਦੇਈਏ।
ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ,
ਹਰੀ ਦੇ ਪਿਆਰੇ ਜਾਣਾ ਦੇ ਹਿਰਦੇ ਅੰਮ੍ਰਿਤ ਦੇ ਅੰਮ੍ਰਿਤਸਰ ਬਣੇ ਹੋਏ, ਉਹਨਾਂ ਦੇ ਹਰੀ ਦੇ ਸਾਧ ਸੰਗ ਜੀ ਅੰਮ੍ਰਿਤ ਦੇ ਕੁੰਟ ਅੰਮ੍ਰਿਤ ਦੇ ਕੁੰਡ ਦੇ ਸਦਾ ਸੰਗ ਜੀ, ਉਹ ਨੀਕੇ ਬੜੇ ਸੁੰਦਰ ਅੱਛੇ ਹਨ। ਹਰੀ ਦੇ ਜਨ ਜਿਹੜੇ ਹੈ ਉਹ ਅੰਮ੍ਰਿਤ ਕੁੰਟ ਸਰ ਨੀਕੇ, ਅੰਮ੍ਰਿਤ ਬ੍ਰਹਮਾਨੰਦ ਰੂਪੀ ਕੁੰਡ ਦੇ ਉਹ ਸਰੋਵਰ ਹਨਗੇ ਨੀਕੇ ਅੱਛੇ, ਬ੍ਰਹਮਾਨੰਦ ਰੂਪੀ ਉਹਨਾਂ ਦੇ ਅੰਦਰ ਕੁੰਡ ਬਣਿਆ ਹੋਇਆ। ਐਸੇ ਅੰਮ੍ਰਿਤ ਕੁੰਡ ਦੀ ਨਿਆਈ ਬ੍ਰਹਮਾਨੰਦ ਦੇ ਸਹਿਤ ਸਰੋਵਰ ਦੇ ਸਹਿਤ ਹਨ ਅੱਛੇ
ਵੱਡ ਭਾਗੀ,
ਸਾਰਿਆਂ ਦੁਨੀਆਂ ਦੇ ਸਰੋਵਰਾਂ ਚੋਂ ਉਹ ਅੰਮ੍ਰਿਤ ਦੇ ਕੁੰਡ ਹਨਗੇ, ਉਹਨਾਂ ਦੇ ਹਿਰਦੇ ਅੱਛੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ।
ਵੱਡ ਭਾਗੀ ਤਿਤ ਨਾਲ ਆਈਏ,
ਵਾਲੇ ਜਿਹੜਾ ਬ੍ਰਹਮਾਨੰਦ ਉਹਨਾਂ ਦੀ ਸੰਗਤ ਕਰਕੇ ਪ੍ਰਾਪਤ ਕਰਨਾ ਹੈ, ਨਾਮ ਵਿੱਚ ਗੋਤੇ ਲਾਉਣੇ ਹੈ, ਇਸ ਵਿੱਚ ਇਸ਼ਨਾਨ ਸੰਗਤ ਚ ਕਰਨਾ ਚਾਹੀਦਾ ਹੈ।
ਰਾਮ ਮੂਕੋ ਹਰ ਜਨ ਕਾਰ ਲਾਈਏ,
ਰਾਮ ਪਰਮੇਸ਼ਰ ਸਾਡੇ ਤਾਂ ਹੀ ਹਰੀ, ਜਿਨ੍ਹਾਂ ਦੀ ਟਹਿਲ ਕਰਨ ਉਪਕਾਰ ਤੇ ਲਾਓ, ਸੇਵਾ ਟਹਿਲ ਕਰੀਏ, ਸਾਡਾ ਜੀਵਨ ਸਫਲਾ ਹੋਵੇ।
ਹਉ ਪਾਣੀ ਪੱਖਾ ਪੀਸੋ ਸੰਤ ਆਗੈ,
ਜਿਹੜੀ ਟਹਿਲ ਕਰਨੀ ਚਾਹੁੰਦੇ ਹਾਂ ਅਸੀਂ ਜੀ ਪਾਣੀ ਧੋਇਆ ਕਰੀਏ, ਸਾਧ ਕਰਨ ਦੇ ਕੇ ਗਰਮੀ ਚ ਪੱਖਾ ਕਰਿਆ ਕਰੀਏ ਤੇ ਪੀ ਕੇ ਸੰਗਤ ਨੂੰ ਛਕਾਇਆ ਕਰੀਏ।
ਪੱਗ ਮਲ ਮਲ ਧੂਰ ਮੁਖ ਲਾਈਏ,
ਜਨਮਾਂ ਨੂੰ ਮਲ ਮਲ ਕੇ ਸੱਜੇ ਖੱਬੇ ਨੂੰ ਧੋਇਆ ਕਰੀਏ, ਜਿਹੜੀ ਧੂੜ ਉਤਰੀ ਉਹ ਮੂੰਹ ਨੂੰ ਲਾਇਆ ਕਰੀਏ, ਜਿਸ ਕਰਕੇ ਬੁਰੇ ਲੇਖ ਮੱਥੇ ਦੇ ਧੋਤੇ ਜਾਣ, ਇਹੀ ਜੀ ਸਾਨੂੰ ਸੇਵਾ ਬਖਸ਼ੇ ਸੱਚੇ ਪਾਤਸ਼ਾਹ। ਇਸੇ ਪ੍ਰਕਾਰ
ਹਉ ਪਾਣੀ ਪੱਖਾ ਪੀਸੋ ਸੰਤ ਆਗੈ,
ਜਿਹੜਾ ਪ੍ਰੇਮ ਕਰਨਾ ਸਾਧ ਸੰਗਤ ਨਾਲ ਪਾਣੀ ਢੋਣਾ ਕਰੀਏ, ਅਤੇ ਪੱਖਾ ਜਿਹੜਾ ਸਾਧ ਸੰਗਤ ਦਾ ਪੱਖ ਲੈਣਾ, ਸਾਧਕਾਂ ਦਾ ਪੱਖ ਛੱਡ ਦੇਣਾ, ਇਹ ਪੱਖਾ ਫੇਰੀਏ।
ਪੱਗ ਮਲ ਮਲ ਹਉ ਪਾਣੀ ਪੱਖਾ ਪੀਸੋ ਸੰਤ ਆਗੈ,
ਸਰਵਣ ਮਨ ਰੂਪੀ ਚੱਕੀ ਨਾਲ ਵਾਸ਼ਨਾ ਸਥੂਲ ਸੂਹ ਨੂੰ ਜਿਹੜਾ ਪੀਸਣਾ ਹੈ ਇਹ ਪੀਣਾ ਕਰੀਏ, ਸੰਤਾਂ ਦੀ ਆਗਿਆ ਚੱਲੀਏ। ਸਾਧ ਸੰਗਤ ਜੀ ਪਾਣੀ ਧੋਣੇ ਕਰਕੇ ਭਾਈ ਮੀਹੇਗੇ, ਜਿਹੜੇ ਜੀ ਪੈ ਗਏ ਸੀ ਸਿਰ ਤੇ ਗੁਰੂ ਨੌਵੇਂ ਪਾਤਸ਼ਾਹ ਨੇ, ਉਹਨਾਂ ਨੂੰ ਜੀ ਉਹਦੇ ਚੇਲੇ ਬਣਾ ਕੇ ਸੱਚੇ ਪਾਤਸ਼ਾਹ ਨੂੰ ਮੁੱਖਾ ਜਨਮ ਦੇ ਕੇ ਮੁਕਤ ਕਰਤਾ ਸੀ, ਇਹ ਪਾਣੀ ਧੋਣ ਦਾ ਲਾਭ ਭਾਈ ਮੀਹੇ ਨੂੰ ਸੱਚੇ ਪਾਤਸ਼ਾਹ ਨੇ ਦਿੱਤਾ ਸੀ, ਨੌਵੇਂ ਪਾਤਸ਼ਾਹ ਧੰਧਾਨ ਸਾਹਿਬ ਦੀ ਸਾਖੀ। ਇਸੇ ਪ੍ਰਕਾਰ ਸਾਧ ਸੰਗਤ ਜੀ ਪਾਣੀ ਪੀ
ਪੱਖਾ
ਫੇਰ ਕੇ ਭਾਈ ਕਪੂਰ ਸਿੰਘ ਜੀ ਨੂੰ ਨਵਾਬੀ ਪਾਤਸ਼ਾਹ ਦਿੱਤੀ ਸੀ, ਇਹ ਨਹੀਂ ਸੀ ਨਵਾਬੀ ਚਾਹੁੰਦਾ, ਕਹਿੰਦਾ ਖਾਲਸੇ ਦਾ ਪੱਖਾ ਹੀ ਚੰਗਾ ਮੈਨੂੰ, ਪਰ ਉਹਨੇ ਕਿਹਾ ਵੀ ਸਿੰਘਾਂ ਨੇ ਕਿਹਾ ਵੀ ਤੂੰ ਸੇਵਾਦਾਰ ਹੈ, ਅਸੀਂ ਤਾਂ ਨਹੀਂ ਇਹ ਤੁਰਕਾ ਦਿੱਤੀ ਨਵਾਬੀ ਲੈਣੀ, ਅਸੀਂ ਵੀ ਈਨ ਮੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਦੇਣਗੇ ਤਾਂ ਅਸੀਂ ਲਵਾਂਗੇ। ਉਸ ਵੇਲੇ ਐਸੇ ਖਾਲਸੇ ਜਿਹੜੇ ਸੀ ਨਿਰਚਾ ਹੁੰਦੇ ਸਨ, ਉਸ ਵੇਲੇ ਸਾਧ ਸੰਗਤ ਜੀ ਤੁਰਕਾਂ ਨੇ ਈਨ ਮੰਨ ਕੇ ਸਿੰਘ ਵੀ ਟਿਕਦੇ ਨਹੀਂ, ਈਨ ਮੰਨ ਕੇ ਕਪੂਰ ਸਾਹਿਬ ਦੀ ਰਾਹ ਦਿੱਤੀ ਸੀ ਨਾ ਉਸ ਵਕਤ, ਉਸ ਵਕਤ ਇਹਨ ਕਿਹਾ ਮਹਾਰਾਜ ਮੇਰੇ ਪਾਸੋਂ ਪੱਖੇ ਦੀ ਸੇਵਾ ਨਾ ਖੋਲੋ, ਸਿੰਘਾਂ ਨੇ ਕਿਹਾ ਚੰਗਾ ਪੱਖਾ ਵੀ ਫੇਰਦਾ ਨਹੀਂ, ਨਵਾਬ ਕਪੂਰ ਸਿੰਘ ਕਪੂਰਥਲੇ ਦੀ ਨਵਾਬੀ ਦਾ ਖਿਲ ਤੋਂ ਉਸਨੂੰ ਮਿਲਿਆ, ਪਰ ਸਾਧ ਸੰਗਤ ਦੀ ਸੇਵਾ ਉਹ ਪੱਖਾ ਫੇਰਨ ਲਈ ਕਰਦਾ ਹੀ ਰਿਹਾ, ਇਹ ਸੇਵਕ ਜਾਣ ਕੇ ਅਕਾਲ ਤਖ਼ਤ ਤੇ ਸਾਰੇ ਖਾਲਸਾ ਦੀਵਾਨ ਲੱਗਾ ਸੀ, ਇਸ ਨੂੰ ਨਵਾਬੀ ਦਾ ਖਿਤਾਬ ਜੋ ਤੁਰਕਾਂ ਵੱਲੋਂ ਈਨ ਮੰਨ ਕੇ ਖਾਲਸੇ ਤੋਂ ਡਰਦਿਆਂ ਨੇ ਦਿੱਤਾ ਸੀ, ਕਪੂਰਥਲੇ ਨਵਾਬੀ ਇਹਨੂੰ ਦਿੱਤੀ ਸੀ, ਇਹ ਪੱਖੇ ਦੀ ਸੇਵਾ ਨਾਲ ਫਲ ਮਿਲਿਆ ਸੀ।
ਪੀਸੋ ਸੰਤ ਆ ਗਏ,
ਸੰਤਾਂ ਦੇ ਅੱਗੇ ਪੀਣਾ ਕਰੀਏ, ਭਾਈ ਹੇਮਾ ਜੀ ਪੀਆ ਕਰਦੇ ਸਨ, ਜੋ ਗੁਰੂ ਅਰਜਨ ਸਾਹਿਬ ਜੀ ਆਏ ਤੇ ਇਸ ਨੂੰ ਪੀ ਕੇ ਗੁਰੂ ਸਾਹਿਬ ਨੇ ਛਕਾਇਆ, ਹਜ਼ੂਰ ਨੇ ਕਿਹਾ ਸੀ ਉਸ ਵੇਲੇ ਜਿੱਥੇ ਨਾਮ ਜਪੀ ਉਪਰੋਂ ਪਿਆਰੇ ਤੇ ਅਸਲ ਸੋਹਣ ਜਵਾਰੇ, ਜਿੱਥੇ ਨਾਮ ਜਪੀ ਮੇਰੇ ਗੋਇੰਦਾ ਸਹੀ ਨਜ਼ਰ ਪੁਜਾਰੀ ਜੀ, ਉਹ ਖਾਣ ਪੀਣਾ ਫੇਰ ਪਿਆ ਜਿੱਥੇ ਬੇਸਵਾ ਨਾਜੀਆਂ ਸੀ, ਸ਼ਰਾਬੀ ਲੋਕ ਬੈਠੇ ਸੀ ਮੀਂਹ ਪੈਂਦੇ ਤੇ, ਇਹ ਭਾਈ ਹੇਮੇ ਦੀ ਛਪਰੀ ਦੇ ਤੇ ਸਿੰਘ ਦੇ ਗਲ ਚੜੇ ਹੋਏ ਹੈ, ਨਾਮ ਛਪਰੀ ਸਾਹਿਬ ਜੀ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਤਿੰਨ ਕੋ ਆ ਪਛੋਂ ਦੀ ਤਰਫ ਨੂੰ ਸਾਹਿਬ ਸੰਗਤ ਜੀ, ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੀ ਇਹ ਪੀਣ ਦੀ ਸੇਵਾ ਭਾਈ ਹੇਮਾ ਜੀ ਕਰਿਆ ਕਰਦੇ, ਇਹ ਦਾਤ ਗੁਰੂ ਸਾਹਿਬ ਨੂੰ ਬਖਸ਼ਿਸ਼ ਸੀ, ਇਹਨਾਂ ਦਿਨਾਂ ਸਭ ਕੁਝ ਦੇਤਾ ਸੀ, ਇਹਨੇ ਕਿਹਾ ਨਹੀਂ ਮਹਾਰਾਜ ਮੈਨੂੰ ਨਾਮ ਦੀ ਦਾਤ ਦਿਓ, ਹੋਰ ਭਾਵੇਂ ਸਾਰੀਆਂ ਚੀਜ਼ਾਂ ਮੈਨੂੰ ਦਿੱਤੀਆਂ, ਮੈਨੂੰ ਤਾਂ ਨਾਮ ਦੀ ਭੁੱਖ ਹੈ, ਐਸਾ ਮਹਿਕਾਮੀ ਸੀ ਭਾਈ ਹੇਮਾ ਜੀ, ਬਸਤਾ ਤੁਰਕੀ ਚੁੰਬੜੀ ਚੀਰ ਸਭ ਛਿੰਨਾ, ਇੰਨਾ ਗਰੀਬੀ ਨਾਲ ਗੁਜ਼ਾਰਾ ਕਰਦਾ ਸੀ ਸਾਧ ਸੰਗਤ ਜੀ, ਉਹਨੂੰ ਬਖਸ਼ਿਸ਼ ਹੋਈ ਸੀ ਉਸ ਪ੍ਰਕਾਰ।
ਪੀਸੋ ਸੰਤ ਆ ਗਏ,
ਸਰਵਣ ਮਨ ਰੂਪੀ ਚੱਕੀ ਵਿੱਚ ਸੂਹ ਸਦੂਰ ਬਾਦਸ਼ਾਹ ਨੂੰ ਕਿਉਂ ਕਰੀਏ
ਪੱਗ ਮਲ ਮਲ ਧੂੜ ਮੁੱਖ ਲਾਈਏ
ਚਰਨਾਂ ਨੂੰ ਮਲ ਮਲ ਕੇ ਧੋਈਏ ਧੂੜ ਮੱਥੇ ਚ ਲਾਉਣਾ ਕਰੀਏ ਚਰਨਾਂ ਪਿਆਰਿਆਂ ਦੇ ਵਿੱਚ ਰੱਬ ਰੱਬ ਕੇ ਪ੍ਰੇਮ ਦੇ ਨਾਲ ਉਹਨਾਂ ਦੀ ਸਰਦਾ ਰੂਪੀ ਧੂੜ ਆਪਣੇ ਅੰਤਾ ਕਰਨ ਚ ਲਾਉਣਾ ਕਰੀਏ ਭਾਰੀਏ
ਰਹਾਉ ਹਰ ਜਨ ਵੱਡੇ ਵੱਡੇ ਵੱਡ ਉੱਚੇ
ਜਿਹੜੇ ਵੱਡੇ ਬ੍ਰਹਮਾ ਆਦਿਕ ਹਨ ਉਦੋਂ ਵੱਡੇ ਸ਼ਿਵਜੀ ਆਦਿਕ ਹਨ ਉਦੋਂ ਵੱਡੇ ਹਿਰਨਗਰਭ ਆਦਿਕ ਹਨ ਸਾਰਿਆਂ ਵੱਡਿਆਂ ਤੋਂ ਵੱਡਿਆਂ ਤੋਂ ਉੱਚੇ ਹਨ ਉਹ
ਜੋ ਸਤਿਗੁਰ ਮੇਲ ਮਿਲਾਈਏ
ਸਤਿਗੁਰੂ ਜੀ ਨਾਲ ਉਹਦੇ ਮੇਲ ਪ੍ਰਸਾਦ ਸਿੰਘ ਜੀ ਮਿਲਾ ਲਿਆ ਹੈ ਜੋ ਸਤਿਗੁਰੂ ਨੇ ਵਾਹਿਗੁਰੂ ਦੇ ਨਾਮ ਵਿੱਚ ਮੇਲ ਕੇ ਆਪਦੇ ਜੋਤੀ ਸਰੂਪ ਵਿੱਚ ਮੇਲ ਲਿਆ ਹੈ
ਸਤਿਗੁਰ ਜੀ ਵੱਡ ਅਵਰ ਨਾ
ਕੋਈ ਵੱਡਾ ਹੋਰ ਕੋਈ ਸੰਸਾਰ ਚ ਨਹੀਂ ਹੋ ਸਕਦਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨਕਾ ਰਾਖੀ ਮੇਰੀ
ਮਿਲ ਸਤਿਗੁਰ ਪੁਰਖ ਤੇ ਆਈ ਹੈ
ਜੀ ਦੇ ਨਾਲ ਮਿਲ ਕਰਕੇ ਪੂਰਨ ਪਰਮੇਸ਼ਰ ਨੂੰ ਧਿਆਉਣਾ ਕਰੀਏ ਹੇ ਪੁਰਖੋ
ਸਤਿਗੁਰ ਸਰਨ ਪਰੇ ਤਿੰਨ ਪਾਇਆ
ਸਤਿਗੁਰ ਦੀ ਸ਼ਰਨ ਵਾਹਿਗੁਰੂ ਦੇ ਸਰੂਪ ਨੂੰ ਪਾ ਲਿਆ ਹੈ
ਮੇਰੀ ਠਾਕੁਰ ਲਾਜ ਰਖਾਈ ਹੈ
ਅਕਾਲ ਪੁਰਖ ਨੇ ਉਹਨਾਂ ਦੀ ਲੱਗਿਆ ਰੱਖਣਾ ਕੀਤੀ ਹੈ
ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ
ਆਪਦੇ ਪ੍ਰਯੋਜਨ ਮਤਲਬ ਵਾਸਤੇ ਗੁਰੂ ਸਾਹਿਬ ਦੇ ਅੱਗੇ ਨਾ ਬੈਠਦੇ ਆ ਜਦੋਂ ਚੰਗਾ ਕੜਾਹ ਪ੍ਰਸ਼ਾਦ ਵਰਦਾ ਗੱਫਾ ਲੈਣ ਨੂੰ ਤੇ ਕੋਈ ਸਿਰੋ ਪਾਉ ਲੈਣਾ ਹੋਵੇ ਇਹ ਅੱਗੇ ਆ ਕੇ ਬੈਠ ਜਾਂਦੇ ਹਨ
ਜਿਉਂ ਬਗਲ ਸਮਾਧ ਲਗਾਈ
ਸਮਾਧੀ ਲਾ ਲਈ ਬਗਲੇ ਦੀ ਸਮਾਧੀ ਲੱਗੀ ਹੁੰਦੀ ਹੈ ਬਗਲੇ ਦੀ ਅੱਖ ਤਾਂ ਮੀਚੀ ਨਹੀਂ ਪਰ ਮੱਛੀ ਵੱਲ ਲੱਗੀ ਹੁੰਦੀ ਹੈ ਕਿਉਂ ਬਗਲਿਆਂ ਨੂੰ ਪਰਾਇਸਤਰੀਆਂ ਵੱਲ ਤੱਕਦੇ ਰਹਿੰਦੇ ਹਨ ਸਮਾਧ ਪਖੰਡ ਦੀ ਉਹਨਾਂ ਦੀ
ਬਗਲਾ ਕਾਗ ਨੀਚ ਕੀ ਸੰਗਤ
ਪੁਰਖ ਹੈ ਤੇ ਕਾਗ ਨੀਚਾ ਪੁਰਖਾਂ ਦੀ ਸੰਗਤ ਇਹੀ ਜੀ ਹੈ ਨਾ ਬਗਲਾ ਦੰਦੀ ਆਦਮੀ ਜਿਹੜਾ ਪਖੰਡੀ ਹੈ ਅਤੇ ਕਾਗ ਹੀ ਨਿਆਣੀ ਜਿਹੜਾ ਸਾਸਕ ਜੀ ਪਾਪੀ ਆਦਮੀ ਹੈ ਉਹਦੀ ਇਹ ਸੰਗਤ ਅੰਦਰੋਂ ਬਾਹਰੋਂ
ਜਾਏ ਕਰੰਗ ਬਿਪੂ ਮੁਖ ਲਾਈਏ
ਸਰਬ ਸੰਗੇ ਜੀ ਕਰਨਾ ਨੂੰ ਚੂੜਦੇ ਹੈ ਜਾ ਕੇ ਜਿਵੇਂ ਕਾਵਾਂ ਦਾ ਸੁਭਾਅ ਹੈ ਪੁਰਾਣੀਆਂ ਇਸਤਰੀਆਂ ਨੂੰ ਤੱਕਦੇ ਰਹਿੰਦੇ ਅਤੇ ਇਹ ਜਿਹੜੇ ਬਗਲੇ ਹੈ ਦੰਬੀ ਇਹ ਦੇਹ ਰੂਪੀ ਮਾਇਆ ਨੂੰ ਮੂੰਹ ਲਾਉਂਦੇ ਹੈ ਜਿਹਦੇ ਕੋਲੋਂ ਮਾਇਆ ਮੇਰੇ ਚਾਚਾ ਡੱਪ ਲੈਂਦੇ ਹੈ ਇਸ ਪ੍ਰਕਾਰ ਨਾਲ ਪਖੰਡੀਆਂ ਦੀ ਹਾਲਤ ਹੈ ਕਿਉਂ ਕਾਮੀਆਂ ਦੀ ਇਹਨਾਂ ਦੀ ਵਪਾਰੀਆਂ ਦੀ ਹਾਲਤ ਹੈ ਵਿਸ਼ਿਆਂ ਰੂਪੀ ਦੇਹ ਨੂੰ ਮੂੰਹ ਲਾਉਂਦੇ ਹਨ
ਨਾਨਕ ਮੇਲ ਮੇਲ ਪ੍ਰਭ ਸੰਗਤ
ਮੇਲ ਚੋਂ ਬਚਾ ਸਨ ਮੇਲ ਮੇਲ ਜਿਹੜੇ ਮੇਲੇ ਹੋਏ ਆ ਆਪਦੇ ਨਾਮ ਨਾਲ ਜਿਹੜੇ ਮੇਲੇ ਆ ਗੁਰਾਂ ਦੇ ਨਾਲ ਇਹ ਪ੍ਰਭੂ ਜਿਨ੍ਹਾਂ ਨੂੰ ਆਪਦੇ ਸਰੂਪ ਦੇ ਮੇਲ ਚ ਮਿਲਾਇਆ ਹੈ ਉਹਨਾਂ ਦੀ ਸੰਗਤ ਸਾਨੂੰ ਮਿਲੋ
ਮਿਲ ਸੰਗਤ ਹੰਸ ਕਰਾਈ
ਮਹਾਰਾਜ ਸਾਨੂੰ ਵੀ ਹੰਸ ਕਰ ਦਿਓ ਕਿਰਪਾ ਕਰੋ ਸੱਚੇ ਪਾਤਸ਼ਾਹ ਜੋ ਆਪਦੀ ਸਾਧ ਸੰਗਤ ਮਿਲਦੇ ਹੈ ਹੰਸ ਬ੍ਰਹਮ ਗਿਆਨੀ ਤੱਤ ਵਿੱਚ ਅੰਦਰੋਂ ਜੀਓ ਨਿਰਮਲ ਬਾਹਰੋਂ ਨਿਰਮਲ ਹੋ ਜਾਂਦੇ ਹਨ ਕਿਉਂ ਬ੍ਰਹਮ ਗਿਆਨੀ ਬਣਾਓ ਸੱਚੇ ਪਾਤਸ਼ਾਹ ਸੰਗਤਾਂ ਨਾਲ ਮੇਲ ਕੇ
ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਪੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ
ਚਾਰ ਸਰੂਪ ਭਾਈ ਅੰਮ੍ਰਿਤਸਰ ਸਾਹਿਬ ਸਰਦਾਰ ਜਗਿੰਦਰ ਸਿੰਘ ਦੇ ਕੇ ਆਏ ਸੀ ਭੇਟਾ ਉਹ ਅੰਮ੍ਰਿਤਸਰ ਸਾਹਿਬ ਤੋਂ ਆਏ ਹੈ ਉਹਨਾਂ ਸਰੂਪਾਂ ਨੂੰ ਜੇ ਚਾਰ ਸਿੰਘ ਗ੍ਰੰਥੀ ਲੱਗ ਕੇ ਸਾਰੇ ਪੱਤਰੇ ਵੇਖ ਲਓ ਤੇ ਕਿਸੇ ਪ੍ਰਕਾਰ ਪਾਠ ਚ ਫਰਕ ਨਾ ਹੋਵੇ ਤਾਂ ਉਹਨਾਂ ਸਰੂਪਾਂ ਦੇ ਉੱਤੇ ਸਵੇਰੇ ਪਾਠ ਰੱਖੇ ਜਾਣਗੇ ਇਹ ਦਰਸ਼ਨ ਤੁਸੀਂ ਕਰ ਲਓ ਸੁਣ ਸੁਣੀ ਚਾਰ ਸਿੰਘ ਉਦੂ ਦੇ ਨਾਲ ਲੱਗ ਜਾਓ ਇਹ ਭਗਤ ਜੀ ਜਿਹੜਾ ਹੈਗਾ ਆਪਣਾ ਬੂੜ ਸੋ ਇਹਨੂੰ ਜਾੜਾਂ ਪਟਾਉਂਦੀਆਂ